ਸਤਿਨਾਮ ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲੈ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਮਨ ਮੈਲੈ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਉ ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਪਣਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਹੋਏ ਪਣਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ममता की मल उतरे इहो मन अच्छा हो वाहे गुरु जी का खालसा वाहे गुरु जी की फतेह
जित जियो पिंड सब तेरा तू अंतर जामी पुरख भगवान दासन दास रह जन नानक जे है तू कर आए हे ते है हो करीब ख्यान बेसमार अथाह अगंत अतुल्य ज्यों बुलाव हो त्यों नानक दास बोले सतगुरु गरीब नवाज दीन निधि मालिक चावर छत्र दे मालक साहिब श्री गुरु ग्रंथ साहिब महाराज जी दी पावन गोद विच बैठ के सात संगत आप जी ने आसा जी दीवार दे शब्द कीर्तन सरवण कीते हैं सचखंड श्री हरिमंदर साहब जी ये पावन पवित्र स्थान जिथे सभी थाव नहीं तुरजे है बद्ध हो पुरख बिदाती तां तू सोहिया उस पावन पवित्र स्थान च बैठन दा सुभाग प्राप्त होया है और दूर दराजे तो बैठिया संगत टीवी राही और गुरु के दूरों ही दर्शन दीदारी कर दिया हैं कीर्तन सुन दिया हैं और जो सतगुरु जी सानू सचखंड श्री हरिमंदर साहब जी तो पावन पवित्र उपदेश रोजाना बख्शिश करते हैं उस पावन उपदेश की विचार आप जी गुरुद्वारा दीवान हरमन जी साहब जी विखे बैठ के श्रवण करते हो सुग्रीव नवाज जी ने सानू जो अज का पावन उपदेश बख्शिश किया है जो वडहंस राग विच दर्ज है श्री गुरु ग्रंथ साहिब महाराज जी मुबारक अंग 558 अंग ते सुभायमान है धन गुरु अमरदास महाराज जी जिन्हां दे चरणां विच सिख संगतां बैठदियां सन और गुरु पातशाह दे चरणां च अनेक तरह के अधिकारी आउंदे सन उहदे अनुसार महाराज जी उपदेश दिंदे सन और कुछ सिखां वल्लों संगतां वल्लों बेनती है सतगुरु जी ये मन की मैल किवें दूर होवे और इस जीवन का असल जो प्रयोजन है आने का कारण किवें प्राप्त हो सकता है ਇਹ ਮਨ ਸ਼ੁੱਧ ਕਿਵੇਂ ਹੋਵੇ? ਆਪ ਜੀ ਉਪਦੇਸ਼ ਬਖਸ਼ਿਸ਼ ਕਰੋ। ਔਰ ਕਈ ਤਰੀਕੇ ਸੰਸਾਰ ਅੰਦਰ ਵੱਖ ਵੱਖ ਢੰਗ ਨਾਲ ਮਾਲਕ ਨੂੰ ਮੰਨਣ ਵਾਲੇ ਮੰਨਦੇ ਹਨ, ਪਰ ਜੋ ਗੁਰੂ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤ ਬਾਣੀ 'ਚ ਸਾਨੂੰ ਉਪਦੇਸ਼ ਬਖਸ਼ਿਆ ਹੈ ਉਹ ਸਾਰੇ ਸੰਸਾਰ ਦੇ ਆਧਾਰ ਲਈ ਹੈ। ਤੇਰਾ ਏਕ ਨਾਮ ਤਾਰੇ ਸੰਸਾਰ, ਇਸ ਨੂੰ ਕੋਈ ਵੀ ਮੰਨੇ, ਕੋਈ ਗਾਵੇ, ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਔਰ ਜਿਸ ਨੇ ਵੀ ਇਸ ਬਾਣੀ ਅਨੁਸਾਰ ਤੁਰਨਾ ਕੀਤਾ, ਗੁਰੂ ਦੇ ਉਪਦੇਸ਼ ਨੂੰ ਮੰਨਿਆ, ਜੀਵਨ 'ਚ ਵਸਾਇਆ, ਉਸ ਨੂੰ ਭਾਰੀ ਆਨੰਦ ਪ੍ਰਾਪਤ ਹੋਇਆ। ਔਰ ਉਸ ਨੇ ਇਹ ਗੱਲ ਕਹਿ ਦਿੱਤੀ ਕਿ ਜੋ ਬਾਣੀ ਇਹਦੇ ਬਰਾਬਰ ਦੁਨੀਆ 'ਚ ਕੋਈ ਨਹੀਂ ਹੈ। ਰਵਿੰਦਰਨਾਥ ਟੈਗੋਰ ਨੋਬਲ ਪ੍ਰਾਈਜ਼ ਜੇਤੂ, ਉਹ ਜਦੋਂ ਉਸਨੂੰ ਦੇਸ਼ ਆਜ਼ਾਦ ਜਿਹਨੂੰ ਅਸੀਂ ਸਮਝਦੇ ਹੋਇਆ ਉਹਦੇ ਪਾਸ ਕੁਝ ਸਿਆਸੀ ਲੀਡਰ ਗਏ, ਲੋਕ ਗਏ ਕਿ ਐਸਾ ਇੱਕ ਗੀਤ ਤੁਸੀਂ ਲਿਖ ਦਿਓ ਜਿਹੜਾ ਸਾਰੇ ਦੇਸ਼ 'ਚ ਗਾਇਆ ਜਾਏ, ਜਿਸ ਨੂੰ ਬੱਚੇ ਸਕੂਲਾਂ 'ਚ ਜਨ ਗਣ ਮਨ ਅਦਕ ਪੜ੍ਹਦੇ ਹਨ, ਉਸ ਦਾ ਲਿਖਿਆ ਹੋਇਆ ਹੈ। ਉਸ ਜਿਹਦੇ ਅੰਦਰ ਗੁਰੂ ਨਾਲ ਪਿਆਰ ਹੈ, ਉਹ ਕਹਿੰਦਾ ਮੈਂ ਕਿੰਨੇ ਗੀਤ ਲਿਖ ਚੁੱਕਾ ਹਾਂ, ਪਰ ਜੇ ਤੁਸੀਂ ਚਾਹੁੰਦੇ ਹੋ, ਕਹਿੰਦੇ ਗੀਤ ਐਸਾ ਹੋ ਜਿਹਦੇ 'ਚ ਸਾਰੇ ਦੇਸ਼ ਆ ਜਾਏ। ਉਹ ਟੈਗੋਰ ਆਖਦਾ ਹੈ, ਕਹਿਣ ਲੱਗਾ ਮੈਂ ਐਸਾ ਤੁਹਾਨੂੰ ਮਾਲਕ ਦਾ ਗੀਤ ਦੱਸ ਦਿੰਦਾ ਜਿਹਦੇ 'ਚ ਸਾਰਾ ਹੀ ਸੰਸਾਰ ਆ ਜਾਏਗਾ, ਤੁਸੀਂ ਮੇਰੇ ਗੀਤ ਨਾ ਦਿਓ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਰਤੀ ਦਾ ਸ਼ਬਦ ਸਕੂਲਾਂ 'ਚ ਗਾਈ ਦਿਓ, ਪੂਰੇ ਸੰਸਾਰ ਦਾ ਗੀਤ ਹੈ, ਇਹਦੇ ਬਰਾਬਰ ਕੋਈ ਨਹੀਂ। ਪਰ ਉਹ ਲੋਕ ਕਿੱਥੇ ਇਸ ਗੱਲ ਨੂੰ ਪ੍ਰਵਾਨ ਕਰਦੇ ਸਨ। ਔਰ ਜਦੋਂ ਵੀ ਉਹ ਪੰਜਾਬ 'ਚ ਆਉਂਦਾ, ਰਾਗੀ ਸਿੰਘਾਂ ਦੇ ਇਸ ਸ਼ਬਦ ਦਾ ਆਰਤੀ ਦਾ ਗਾਇਨ ਸੁਣਦਾ ਹੈ, ਆਨੰਦ ਮਾਣਦਾ ਹੈ। ਸੋ ਇਹ ਬਾਣੀ ਸਾਰਿਆਂ ਦੀ ਹੈ, ਔਰ ਜਿਹੜਾ ਵੀ ਇਹਦੇ ਨਾਲ ਜੁੜ ਜਾਏਗਾ ਆਨੰਦ ਪ੍ਰਾਪਤ ਕਰਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਓ ਮਨ ਬਿਰਤੀਆਂ ਟਿਕਾਈਏ, ਪਿਆਰ ਨਾਲ ਸਰਵਣ ਕਰਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ, ਘਰ ਪਹਿਲਾ।
ਤੂੰ ਵਡਹੰਸ ਰਾਗ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਉਚਾਰਨ ਕੀਤਾ ਹੋਇਆ। ਪਹਿਲੇ ਘਰ ਸੁਰਤਾਲ ਵਿੱਚ ਰਾਗੀਆਂ ਅਨੁਸਾਰ ਇਸ ਨੂੰ ਗਾਇਆ ਜਾਂਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਔਰ ਇੱਕ ਜੋ ਅਦੁੱਤੀ ਪਰਮਾਤਮਾ ਹੈ, ਅਦੁੱਤੀ ਹੁੰਦਾ ਜਿਹਦੇ ਵਰਗਾ ਦੂਜਾ ਕੋਈ ਨਹੀਂ, ਓਅੰਕਾਰ ਜੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਪ੍ਰਕਾਸ਼ਕ ਹੈ, ਜਿਹਦੇ ਉਚਾਰਨ ਨਾਲ ਸਾਡੀ ਰੱਖਿਆ ਹੁੰਦੀ ਹੈ, एक ओंकार और उदो पहला मालक ने एक लाया है भी एक दो गिनती च लाया है भी एक दो तीन नहीं वो इको है परमात्मा उदी प्राप्ति गुरु की कृपा ना होंदी है सतगुर प्रसाद भाव जो दिती है सारिया का प्रकाशक है उस गुरु की मेहर ना मिले जाता है
मन मैलै सब किछ मैला तन धोतै मन हच्छा न होए
और गरीब नवाज जी ने जो उपदेश अज बख्शिया है मालक इंदे मन जदों मैला हो जाए क्योंकि एक मन नूं मैल लगती है एक तन नूं मैल लगती है और बहुता साडा जतन तन की मैल धोना हुंदा है जिहदे कई तरीके हैं पर कई बार तन धोता रह जाता है मन अंदरों उवें दा उवें मैला रह जाता है बाहरों गर्द मिट्टी उड़ती है तुसी कपड़ा पाया होए शाम तक मैला हो जाता है ऐन साफ पाया हुंदा है पर बहुत सूखम बरीक मैल विच आण के लगती रहिंदी है तुसी उस कपड़े नूं दो दिन पहन लो होर मैल बढ़ जाएगी तीजा दिन पहन लो होर बढ़ेगी एक दिन ऐसा आ जाएगा जदों कपड़े नू मैल विच्चे ही समेट लेंदी मैल कपड़ा दिसदा नहीं मैल ही मैल हुंदी वी मैल ही पाई फिरदा है कपड़ा खत्म हो जाता है तो उहदे लई जरूरी है कि कपड़ा रोज साफ किया जाए साबण दे नाल सर्फ दे नाल ये बाहरों मैल लाउण दा तरीका है उहदे बारे बड़ा कुछ मशहूरियां आउंदियां हन आ चीज वधिया है चिट्टे कर दिंदी आ कर दिंदी है पर कदी किसे ने ये अडवाइज एडवाइज में जिहड़ा हुंदी है मशहूरी नहीं दित्ती वी मन वी मैला है तो ये किवें साफ होना है बाहरी चीजा की बहुत मशहूरी है तो गरीब नवाज जी कहिंदे इस तरह ही उन्होंने अपनी बाणी जपजीत साहब च वर्णन किया है कि मूत पलीती कपड़ होए दे साबुण लई है उह धोए भरी है मत पापां कै संग उह धोपै नावै कै रंग ते कई बार कपड़ा इन्ना क थिंदा हो जाता है फिर धोई जाओ तो साबण असर नहीं करता है तो महाराज जी कह लगे इन बिन ही मन ही मैला हो चुका है इंसान का वो मन दे विच कादी मैल है भरी है मत पापा कै सन पापा की मैल वासनावां की मैल तृष्णा की मैल ईरखा की मैल द्वैश की मैल तो कई तरह दैलों में चंबड़िया हैं वो मैल के अंदर प्रवेश करती रही है ये नेत्रों मैल अंदर जाती है देखने दे मैला है क्योंकि जो मन मैल है जे मन मैल है तो बाहरों जो मर्जी धोई जाओ तो अंदर सो मैल उतरेगी नहीं कन्ना दे विच मैल अंदर जाती है जदों भैड़े गीत सुनता है किसी की चुगली सुनता है कोई संगत च पैरां नाल चल के जाता है तो मैल लगती है महाराज जी कहन लगे मन की मैल अज की नहीं है इस मन को जन्म जन्म की मल लागी काला हो वसिया हो खली धोती उजली ना हो जे सौ धोवन पाओ एक टुकड़ा हुंदा कोल्हू आया पास कपड़ा जिहदे नाल तेल साफ कर दे कोल्हू वो साफ नहीं हुंदी ਉਹ ਕਿੰਨਾ ਵੀ ਇਹਨੂੰ ਪਾਣੀ 'ਚ ਉਬਾਲਿਆ ਜਾਵੇ ਫਿਰ ਵੀ ਮੈਲ ਰਹਿ ਜਾਂਦੀ ਹੈ। ਅਤੇ ਮਹਾਰਾਜ ਜੀ ਕਹਿੰਦੇ ਮਨ ਇੰਨੇ ਕੁ ਜਨਮਾਂ ਦੀ ਇਹਨੂੰ ਮੈਲ ਲੱਗੀ ਹੈ ਵਾਸਨਾ ਦੀ, ਵਾਸਨਾ ਵੱਧਾ ਆਵੇ ਜਾਵੇ ਉਹ ਮੈਲ ਉੱਤਰਦੀ ਨਹੀਂ ਹੈ। ਹੁਣ ਉਹਦੇ ਲਈ ਇਹ ਨਹੀਂ ਹੈ ਕਿ ਅਸੀਂ ਬਾਹਰੋਂ ਕੋਈ ਇਸ਼ਨਾਨ ਨਹੀਂ ਕਰਨਾ। ਕਈ ਵਾਰ ਇੱਕ ਤਰਕ ਉੱਠਦਾ ਹੈ, ਵੇਖੋ ਜੀ ਐਵੇਂ ਨਹਾਈ ਜਾਂਦੇ ਫਾਇਦਾ ਕੋਈ ਨਹੀਂ ਹੈ, ਜੇ ਤਨ ਦੀ ਮੈਲ ਨਾ ਲਾਈ ਦੇ ਤਾਂ ਤਨ ਰੋਗੀ ਹੋ ਜਾਂਦਾ ਹੈ। ਸਰੀਰ ਤੋਂ ਤੁਸੀਂ ਸਾਬਣ ਨਾ ਲਾਓ, ਸਾਫ਼ ਨਾ ਕਰੋ ਤਾਂ ਚਮੜੀ ਰੋਗ ਹੋ ਜਾਏਗਾ, ਇਨਫੈਕਸ਼ਨ ਹੋ ਜਾਏਗੀ, ਕਈ ਰੋਗ ਆ ਜਾਣਗੇ। ਸਾਫ਼ ਸੁਥਰਾ ਖਾਧਾ ਨਾ ਜਾਏ ਤਾਂ ਵੀ ਅੰਦਰ ਰੋਗ ਪੈਦਾ ਹੋਣਗੇ। ਮਾਲਕ ਕਹਿਣ ਲੱਗੇ ਇਨ ਬਿਨ ਹੀ, ਜੇ ਮਨ ਨੂੰ ਰੋਜ਼ ਨਾ ਧੋਤਾ ਜਾਏ ਤਾਂ ਕਈ ਵਾਰ ਮਨ ਦੀ ਮੈਲ ਇੰਨੀ ਵੱਧ ਜਾਂਦੀ ਹੈ ਇਨਸਾਨ ਫਿਰ ਗੁਰੂ ਤੋਂ ਬੜੀ ਦੂਰ ਚਲਿਆ ਜਾਂਦਾ ਹੈ। ਫਿਰ ਉਹ ਦੇਖਣ ਨੂੰ ਕਈ ਵਾਰ ਲੱਗਦਾ ਹੈ ਕਿ ਗੁਰੂ ਕੋਲ ਆਉਂਦਾ ਹੈ, ਗੁਰੂ ਦੇ ਪਾਸ ਹੈ, ਔਰ ਮੈਲ ਇੰਨੀ ਕੁ ਲੱਗ ਗਈ। ਤੁਸੀਂ ਦੇਖਦੇ ਹੋ ਮੈਲਾਂ ਵੀ ਸਭ ਤੋਂ ਪਹਿਲਾਂ ਉਹਨਾਂ ਮੈਲਾਂ ਵਾਲਿਆਂ ਨੇ, ਪਖੰਡ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ, ਬਾਣੀ ਦੀ ਗੱਲ ਕੀਤੀ, ਪਰ ਹੌਲੀ ਹੌਲੀ ਮੈਲ ਇੰਨੀ ਵੱਧ ਗਈ ਉਹ ਗੁਰੂ ਨੂੰ ਪਿੱਛੇ ਛੱਡ ਕੇ ਆਪ ਅੱਗੇ ਲੰਘ ਗਏ ਵੀ ਸਾਡੀ ਹੋਂ ਪੈਦਾ ਹੋ ਜਾਏ, ਸਾਡਾ ਪ੍ਰੋਗਰਾਮ ਚੱਲ ਪਏ, ਮੈਲ ਵੱਧ ਗਏ। ਮਹਾਰਾਜ ਜੀ ਕਹਿੰਦੇ ਮਨ ਮੈਲਾ ਹੈ ਕਈ ਜਨਮਾਂ ਦਾ। ਇਹਦੇ ਲਈ ਇੱਕ ਸਮਝਣ ਲਈ ਭਗਤ ਜੀ ਦੀ ਅਸੀਂ ਸਾਖੀ ਆਮ ਸਾਂਝੀ ਕਰਦੇ ਰਹਿੰਦੇ ਹਾਂ। ਕੁਝ ਲੋਕ ਇਕੱਠੇ ਹੋ ਕੇ ਭਗਤ ਜੀ ਦੇ ਪਾਸ ਆਏ, ਕਹਿੰਦੇ ਮਹਾਂਪੁਰਸ਼ ਆਓ ਆਪਾਂ ਤੀਰਥਾਂ 'ਤੇ ਚੱਲੇ ਹਾਂ, ਅਤੇ ਤੀਰਥਾਂ 'ਤੇ ਜਾ ਕੇ ਅਸੀਂ ਇਸ਼ਨਾਨ ਕਰਨਾ ਹੈ ਅਤੇ ਸਮਾਂ ਲੱਗੇਗਾ, ਸਾਡੇ ਨਾਲ ਚੱਲੋ। ਭਗਤ ਜੀ ਕਹਿਣ ਲੱਗੇ ਕਬੀਰ ਜੀ, ਉਹ ਕਹਿੰਦੇ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ, ਇੱਥੇ ਸੰਗਤ ਆ ਜਾਂਦੀ ਹੈ ਰੱਬ ਦੀ ਬੰਦਗੀ ਕਰ ਲਈ ਦੀ ਹੈ, ਤੁਸੀਂ ਜਾਓ। ਜ਼ਿਆਦਾ ਯਤਨ ਕੀਤਾ, ਇੱਕ ਤੂੰਬਾ ਦਿੱਤਾ, ਕਹਿਣ ਲੱਗੇ ਮੇਰਾ ਤੂੰਬਾ ਲੈ ਜਾਓ ਇਹਦਾ ਇਸ਼ਨਾਨ ਕਰਾ ਲਿਆਇਓ ਥਾਂ ਤੀਰਥਾਂ 'ਤੇ। ਸੋ ਉਹ ਤੂੰਬੇ ਨੂੰ ਕਿੰਨਾ ਵੀ ਇਸ਼ਨਾਨ ਕਰਾਈ ਜਾਓ, ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸ ਨਿਕੋਲ, ਉਹਨੂੰ ਕਿੰਨਾ ਵੀ ਇਸ਼ਨਾਨ ਕਰਦੇ 'ਚ ਉਹਦਾ ਜ਼ਹਿਰੀਲਾਪੁਣਾ ਨਹੀਂ ਜਾਂਦਾ। ਪੰਜ ਛੇ ਮਹੀਨਿਆਂ ਬਾਅਦ ਉਹ ਮਹਾਤਮਾ ਆਏ ਭਗਤ ਜੀ ਦੇ ਪਾਸ, ਉਹ ਤੂੰਬਾ ਨਾ ਵਾਪਸ ਕਰ ਦਿੱਤਾ, ਕਹਿੰਦੇ ਇਹਦਾ ਇਸ਼ਨਾਨ ਕਰਾਇਆ, ਕਹਿੰਦੇ ਜਿੱਥੇ ਅਸੀਂ ਕਰਦੇ ਸੀ ਦੋ ਦੋ ਚਾਰ ਚੁੱਭੇ ਇਹਦੇ ਵੀ ਲਵਾ ਦਿੱਤੇ। ਉਹਨਾਂ ਨੇ ਬੈਠ ਕੇ ਆਖਿਆ ਆਪਣੇ ਘਰ ਵਾਲੇ ਲੋਹੇ ਨੂੰ ਵੀ ਇਹਨਾਂ ਨੂੰ ਲੰਗਰ ਪਾਣੀ ਛਕਾਓ, ਇਹਨਾਂ ਮਹਾਤਮਾ ਨੂੰ ਜਿਹੜੇ ਆਏ ਹਨ। ਨਾਲ ਕਹਿਣ ਲੱਗੇ ਕਿ ਤੁਰਤ ਪਲਾ ਚਟਣੀ ਬਣਾ ਲਓ, ਤੂੰਬੇ ਨੂੰ ਕੁੱਟ ਲਓ, ਇਹਨੇ ਇਸ਼ਨਾਨ ਬੜਾ ਕੀਤਾ, ਇਹਦੀ ਚਟਣੀ ਵੀ ਥੋੜ੍ਹੀ ਥੋੜ੍ਹੀ ਵਰਤਾ ਦੇ ਨਾਲ। ਹੁਣ ਉਹ ਪ੍ਰਸ਼ਾਦਾ ਵਰਤਾਇਆ ਗਿਆ, ਇੰਨੀ ਇੰਨੀ ਥੋੜ੍ਹੀ ਥੋੜ੍ਹੀ ਨਾਲ ਚਟਣੀ ਦੇ ਦਿੱਤੀ। ਉਹਨਾਂ ਸੋਚਿਆ ਕੋਈ ਵਧੀਆ ਮਿਠਾਸ ਵਾਲੀ ਕਈ ਮਸਾਲਿਆਂ ਦੀ ਚਟਣੀ ਹੋਏਗੀ, ਜਦੋਂ ਪਹਿਲੀ ਬੁਰਕੀ ਪਾਈ ਤਾਂ ਅੱਖਾਂ ਲਾਲ ਹੋ ਗਈ, ਅੰਦਰ ਕਿੱਥੋਂ ਜਾਏ ਜ਼ਹਿਰ ਸੀ ਮੇਰੀ। ਕਹਿਣ ਲੱਗੇ ਭਗਤ ਜੀ ਇਹਦੇ ਨਾਲ ਤੁਸੀਂ ਸਾਨੂੰ ਪ੍ਰਸ਼ਾਦਾ ਨਾ ਸਿਖਾਉਂਦੇ, ਮਖੌਲ ਕੀਤਾ ਹੈ। ਕਹਿਣ ਲੱਗੇ ਮੈਂ ਮਖੌਲ ਨਹੀਂ ਕੀਤਾ, ਅਸਲ 'ਚ ਇਹ ਉਹ ਤੂੰਬੇ ਜਿਹਨੂੰ ਤੁਸੀਂ ਇਸ਼ਨਾਨ 6 ਮਹੀਨੇ ਕਰਾਇਆ ਹੈ। ਤੂੰ ਕਹਿਣ ਲੱਗੇ ਤੁਮੇ ਅੰਮ੍ਰਿਤ ਸਿੰਚੀ ਹੈ ਕੌੜਾਂਤ ਨੂੰ ਜਾਵੇ, ਭਾਈ ਸਾਹਿਬ ਜੀ ਉਹਨੂੰ ਅੰਮ੍ਰਿਤ ਸਿੰਚ ਉਹਦੀ ਜ਼ਹਿਰ ਨਹੀਂ ਜਾਂਦੀ ਹੈ। ਵਾਸਨਾਵਾਂ 'ਚ ਕਰਿਆ ਆਦਮੀ ਉਹ ਕੇਵਲ ਇਸ਼ਨਾਨ ਤੱਕ ਸੀਮਤ ਰਹਿ ਜਾਏ, ਅੰਦਰ ਦੀ ਮੈਲ ਨਹੀਂ ਜਾਏਗੀ, ਕਿਉਂਕਿ ਕਿਤੇ ਗੁਰੂ ਨੇ ਨਹਾਉਣ ਨੂੰ ਮਾੜਾ ਨਹੀਂ ਆਖਿਆ ਹੈ। ਅਤੇ ਨਾਲ ਇੱਕ ਪੱਗ ਕਹਿੰਦੇ ਜ਼ਰੂਰ ਪੂਰਾ ਕਰ ਲਿਓ, ਕਰ ਇਸ਼ਨਾਨ ਸਿਮ ਪ੍ਰਭ ਆਪਣਾ, ਮਨ ਤਨ ਭਏ ਅਰੋਗ, ਕੋਟ ਵਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗ। ਕਹਿੰਦੇ ਇਸ਼ਨਾਨ ਕਰਨਾ, ਪਰ ਇਸ਼ਨਾਨ ਦੇ ਨਾਲ ਨਾਮ ਨਹੀਂ ਸਿਮਰਨਾ, ਸੰਗਤ 'ਚ ਬੈਠਣਾ ਹੈ। ਜਿੱਥੇ ਆਪ ਜੀ ਬੈਠੇ ਘਾਟ ਹੈ, ਅਤੇ ਸਤਸੰਗਤ ਦੇ ਘਾਟ 'ਤੇ ਆ ਕੇ ਮਨ ਦੀਆਂ ਮੈਲਾਂ ਲਹਿ ਜਾਂਦੀਆਂ ਹਨ। ਪਰ ਇਹ ਮਨ ਜਿਹੜਾ ਹੈ, ਇਹਨੂੰ ਹੁਣ ਵੇਖੋ ਮੈਲ ਬੜੀ ਲੱਗੀ ਹੈ। ਅਤੇ ਮਹਾਰਾਜ ਜੀ ਕਹਿੰਦੇ ਜਦੋਂ ਮਨ ਮੈਲਿਆ ਹੈ, ਉਸ ਬੰਦੇ ਦੇ ਕੀਤੇ ਸਾਰੇ ਸਾਧਨ ਹੀ ਮੈਲੇ ਹੈ। ਜਪ ਤਪ ਕੀਤੇ, ਕਈ ਤਰ੍ਹਾਂ ਦੇ ਪੁੰਨ ਦਾਨ ਕੀਤੇ, ਉਹ ਮੈਲੇ ਹੀ ਹਨ। ਕਿਉਂਕਿ ਮੈਲੇ ਕਿਉਂ? ਕਿ ਹਉਂ 'ਚ ਹੀ ਕਰੀ ਜਾਂਦਾ ਹੈ, ਸਾਰੇ ਹੰਕਾਰ 'ਚ ਹੀ ਕਰਮ ਕਰੀ ਜਾਂਦਾ, ਅਤੇ ਹੰਕਾਰ ਵੀ ਇੱਕ ਮੈਲ ਹੈ। ਬੰਦੇ ਅੰਦਰ ਕਈ ਵਾਰ ਵਿਦਿਆ ਦਾ ਧਨਾੜਪੁਣੇ ਦਾ ਮਾਣ ਹੈ। ਜਨਾਨ ਦਾ ਇੱਕ ਬੜਾ ਧਨਾੜ ਆਦਮੀ ਏਥਨ ਸ਼ਹਿਰ ਦਾ ਸੁਕਰਾਤ ਪਾਤਸ਼ਾਹ ਫਿਲਾਸਫਰ, ਉਸ ਸਮੇਂ ਦਾਰਸ਼ਨ ਆਦਮੀ ਹੋਇਆ, ਉਹ ਧਨਾੜ ਬੰਦੇ ਨਾਲ 10-20 ਬੰਦੇ ਉਹਦੇ ਪਿੱਛੇ ਪਿੱਛੇ ਤੁਰਨ ਵਾਲੇ, ਨਾਲ ਨਾਲ ਆਕੜ ਕੇ ਵੀ ਸਾਡਾ ਮਾਣ ਵਾਹਵਾ ਹੋਏਗਾ। ਸੁਕਰਾਤ ਗ੍ਰਹਿ ਬੈਠਾ ਸੀ, ਉਹਨਾਂ ਉਹਦਾ ਕੋਈ ਆਦਰ ਨਹੀਂ ਕੀਤਾ। ਵੇਖੋ ਜਿਹੜਾ ਹਉਮੈ 'ਚ ਹੈ ਨਾ, ਉਹ ਕਿਸੇ ਗੁਰਮੁਖ ਦਾ ਦਾਸਕ ਦਾ ਆਦਰ ਨਹੀਂ ਕਰੇਗਾ। ਉਹਦੇ ਅੰਦਰ ਮਾਣ ਹੈ ਮਾਇਆ ਦਾ, ਵੀ ਮੇਰਾ ਆਦਰ ਹੋਵੇ, ਮੈਲ ਹੈ। ਉਹਨਾਂ ਕੋਈ ਜੀ ਆਇਆ ਨੇ ਆਖਿਆ, ਨਾ ਸੁਕਰਾਤ ਨੇ ਉਹਨਾਂ ਨੂੰ ਕੁਛ ਆਖਿਆ। ਉਹ ਸੋਚੀ ਪੈ ਗਏ, ਥੋੜ੍ਹੇ ਕੁ ਸੁਕਰਾਤ ਹੱਸ ਪਏ ਵੀ ਇਹਨੇ ਵੀ ਸਾਨੂੰ ਨਹੀਂ ਜਾਣਿਆ। ਮੈਂ ਆਖਰ ਉਹ ਬੰਦਾ ਬੋਲ ਪਿਆ, ਕਹਿੰਦਾ ਸੁਕਰਾਤ, ਮੈਂ ਜਨਾਨ ਚੇਤਨ ਸ਼ਹਿਰ ਦਾ ਇੱਕ ਬਹੁਤ ਵੱਡਾ ਧਨਾੜ ਆਦਮੀ, ਤੁਸੀਂ ਜਾਣਦੇ ਨੇ ਮੈਨੂੰ? ਕਹਿੰਦਾ ਮੈਂ ਨਹੀਂ ਜਾਣਿਆ ਤੁਹਾਨੂੰ ਵੀ ਤੁਸੀਂ ਕੌਣ ਧਨਾੜ ਜੇ, ਕਿਉਂਕਿ ਇਸ ਦੇਸ਼ ਬੜਾ ਵੱਡਾ ਹੈ, ਦੁਨੀਆ ਬੜੀ ਵੱਡੀ ਹੈ, ਅਤੇ ਤੁਸੀਂ ਧਨਾੜ ਮੈਂ ਤਾਂ ਅੱਜ ਹੀ ਸੁਣਿਆ ਹੈ। ਉਹਨੇ ਇੱਕ ਨਕਸ਼ਾ ਦੁਨੀਆ ਦਾ ਲੈ ਆਉਂਦਾ ਸਾਹਮਣੇ, ਨਕਸ਼ਾ ਖਿਲਾਰ ਦਿੱਤਾ। ਕਹਿਣਗੇ ਇਹਦੇ 'ਚੋਂ ਆਪਣਾ ਦੇਸ਼ ਦੇਖੋ ਕਿੱਥੇ ਹੈ। ਜਨਾਨ ਸੀ ਥੋੜ੍ਹੀ ਇੱਕ ਲੀਕ ਵਾਈ, ਜਿਵੇਂ ਤੁਸੀਂ ਨਕਸ਼ਾ ਦੇਖੋ, ਉਹਦੇ 'ਚ ਇੰਡੀਆ ਦਾ ਥੋੜ੍ਹਾ ਕੁ ਥਾਂ ਵਾਇਆ ਹੁੰਦਾ ਹੈ, ਜਾਂ ਕਿਸੇ ਦੇਸ਼ ਦਾ ਮਾੜੀ ਜਿਹੀ ਗੋਲ ਧਾਰਾ। ਕਹਿਣਗੇ ਆਪਣਾ ਇੱਕ ਸ਼ਹਿਰ ਦੇਖੋ ਕਿੱਥੇ, ਇੱਕ ਕਾਲਾ ਜਿਹਾ ਬਿੰਦੂ ਲਾਇਆ ਹੈ। ਕਹਿਣਗੇ 'ਚ ਆਪਣਾ ਘਰ ਅਤੇ ਕੋਠੀ ਦੇਖੋ ਕਿੱਥੇ। ਕਹਿੰਦੇ ਜੀ ਇਸ ਨਕਸ਼ੇ 'ਚੋਂ ਕੋਠੀ ਕਿਵੇਂ ਨਜ਼ਰ ਆ ਜਾਏਗੀ? ਕਹਿੰਦੇ ਬਸ ਇਹੋ ਤੁਹਾਡਾ ਇਲਾਜ ਹੈ ਇਸ ਦੁਨੀਆ 'ਚ। ਤੇਰੇ ਤੋਂ ਧਨਾਰ ਤੋਂ ਧਨਾਰ ਦੁਨੀਆ ਪਈ ਹੈ, ਤੇਰੇ ਅੰਦਰ ਵੀ ਕੋਈ ਗੱਲ ਹੋਂਦ ਹੀ ਆ ਗਈ ਹੈ। ਪਰ ਜਦੋਂ ਕਹਿੰਦੇ ਤੈਨੂੰ ਧਨਾੜ ਪੁਣੀ ਦਾ ਮਾਣ ਆਵੇ ਨਾ, ਅਤੇ ਤੂੰ ਨਕਸ਼ਾ ਖੋਲ੍ਹ ਕੇ ਵੇਖ ਲਿਆ ਕਰੀ, ਤੇਰਾ ਇਲਾਜ ਹੈ ਇਹੋ ਹੈ। ਇਨਸਾਨ ਕਈ ਵਾਰ ਵਿੱਦਿਆ ਦੀ ਹਉਮੈ ਪਾਲ ਪੈਂਦਾ ਹੈ, ਮੈਂ ਬੜਾ ਵਿਦਵਾਨ ਹਾਂ। ਇੱਕ ਨਾਨੂ ਪੰਡਿਤ, ਉਹਨੂੰ ਮੈਲ ਲੱਗ ਗਈ ਬਹੁਤ ਵੱਡੀ, ਅਤੇ ਉਹ ਆਇਆ ਕਿੱਥੇ ਵੇਖੋ, ਅਤੇ ਭਾਵ ਚੰਗੇ ਗੁਰੂ ਅਮਰਦਾਸ ਨੇ ਆਣ ਕੇ ਚਰਚਾ ਲਿਆ ਗਏ। ਉਹਨੇ 2-3 ਊਠ ਲੱਦੇ ਗ੍ਰੰਥਾਂ ਦੇ। ਇਨਸਾਨ ਨੇ ਕਈ ਵਾਰ ਬਹੁਤ ਭਰਿਆ ਹੁੰਦਾ ਚੇਤੇ ਕਰ ਕਰ, ਉਹਦੇ ਅੰਦਰੋਂ ਫਿਰ ਉੱਭਣ ਲੱਗ ਪੈਂਦਾ, ਉਹ ਤੁਰੇ ਜਾਂਦੇ, ਉਹਨੂੰ ਡੱਕ ਡੱਕ ਕੇ ਕਹਿੰਦਾ ਮੇਰੇ ਨਾਲ ਵਿਚਾਰ ਕਰੋ। ਜਿਵੇਂ ਇੱਕ ਬੱਚਾ ਦੀਵਾ ਲਈ ਜਾਂਦਾ ਜਗਾ ਕੇ, ਅੱਗੇ ਇੱਕ ਬੜਾ ਵਿਦਵਾਨ ਪੜ੍ਹਿਆ ਲਿਖਿਆ, ਹੁਣ ਉਹਨੇ ਲੱਭਦਾ ਨਹੀਂ ਸੀ ਕੋਈ ਗੱਲਬਾਤ ਨੂੰ। ਉਹਨੇ ਪੁੱਛਿਆ, ਬੇਟਾ ਇਹ ਦੀਵਾ ਕਾਹਦੇ ਲਈ? ਕਹਿੰਦਾ ਮੈਂ ਮੰਦਰ 'ਚ ਜਗਾਉਣਾ ਹੈ। ਸ਼ੁਰੂ ਹੋ ਗਿਆ, ਕਹਿੰਦਾ ਦੀਵਾ ਕਿੱਥੋਂ ਆਇਆ, ਇਹਦਾ ਤੇਲ ਕਿੱਥੋਂ ਆਇਆ, ਇਹਦੀ ਬੱਤੀ ਕਿੱਥੋਂ ਆਈ, ਬੱਚੇ ਨੇ ਇਹਦੀ ਜੋਤ ਕਿੱਥੋਂ ਆਈ? ਉਹਨਾਂ ਫੂਕ ਮਾਰ ਕੇ ਕਹਿੰਦਾ ਦੱਸੋ ਇਹਦੀ ਜੋਤ ਕਿੱਥੇ ਗਈ? ਬੱਚਾ ਆਖਦਾ, ਉਹਨੇ ਫੂਕ ਮਾਰ ਕੇ ਬਜਾ ਦਿੱਤਾ। ਉਹ ਕਹਿੰਦਾ ਪਤਾ ਮੈਨੂੰ ਵੀ ਨਹੀਂ ਵੀ ਜੋਤ ਕਿੱਧਰ ਨੂੰ ਗਈ। ਫਿਰ ਕਹਿੰਦੇ ਐਵੇਂ ਰੌਲਾ ਹੀ ਪਾਈ ਜਾਂਦਾ ਪੜ੍ਹ ਲਿਖ ਕੇ। ਉਹ ਬੱਚੇ ਦੇ ਪੈਰੀਂ ਡਿੱਗ ਪਿਆ ਵੀ ਅੱਜ ਸਮਝਾਤਾ ਤੂੰ ਮੈਨੂੰ ਵੀ ਕੀ ਵਿਦਿਆ ਹੈ। ਉਹ ਕਹਿਣ ਲੱਗਾ ਜੋਤ ਜਿੱਥੋਂ ਆਈ ਸੀ ਉੱਥੇ ਚਲੇਗੀ, ਉਹਨੂੰ ਲੰਬ ਪੜ੍ਹਿਆ ਕੁਛ ਮਿਲਣਾ ਨਹੀਂ ਇੰਨਾ ਜ਼ਿਆਦਾ। ਉਹਨੇ ਨਾਨੋ ਨਾਮ ਦਾ ਬੰਦਾ ਗੁਰੂ ਕੋਲ ਆ ਗਿਆ, ਉਹਦੀ ਇੱਕ 'ਚ ਸ਼ਰਤ ਸੀ ਕਿ ਮੈਂ ਜੋ ਜੇ ਬੰਦਾ ਹਾਰ ਜਾਏ ਤਾਂ ਉਹਦੇ ਗ੍ਰੰਥ ਲੈ ਲਾਂਗਾ, ਜੇ ਮੈਂ ਹਾਰਿਆ ਮੈਂ ਦੇ ਦਿਆਂਗਾ। ਭਾਗ ਚੰਗੇ ਸੀ, ਚੰਗੇ ਵੈਦ ਕੋ ਆ ਗਿਆ ਗੁਰੂ ਅਮਰਦਾਸ ਦੇ ਚਰਨਾਂ 'ਚ। ਅੱਗੇ ਕੇਵਲ ਦੁਨਿਆਵੀ ਵਿੱਦਿਆ ਨੂੰ ਬ੍ਰਹਮ ਵਿੱਦਿਆ ਹੈ, ਪਰਮਾਤਮਾ ਦਾ ਸਰੂਪ। ਮਹਾਰਾਜ ਨੂੰ ਦੱਸਿਆ ਪੰਡਿਤ ਆਇਆ, ਕਹਿਣ ਲੱਗੇ ਮੇਰੇ ਪਾਸ ਲੈ ਆਓ। ਕਹਿੰਦਾ ਜੀ ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ। ਮਹਾਰਾਜ ਜੀ ਕਹਿੰਦੇ ਰੰਭ ਵੀ ਜੋ ਕਰਨਾ ਪੁੱਛ ਅਸੀਂ ਦੱਸ ਦੇਵਾਂਗੇ। ਕਹਿੰਦਾ ਤੁਸੀਂ ਦੱਸੋ। ਮਹਾਰਾਜ ਜੀ ਕਹਿਣ ਲੱਗੇ ਤੂੰ ਵਾਲੇ ਗ੍ਰੰਥ ਚੁੱਕੇ ਨੂੰ ਪੜ੍ਹ ਕੇ ਪਰਮਾਤਮਾ ਨੂੰ ਬੁੱਝ ਲਿਆ ਹੈ, ਜਾਣ ਲਿਆ ਹੈ ਕਿ ਜਾਣ ਤੋਂ ਬਾਅਦ ਪੜ੍ਹਨ ਲੱਗਾ ਹੈ, ਉਸ ਵਾਹਿਗੁਰੂ ਨੂੰ ਜਾਣ ਲਿਆ ਹੈ, ਹਿਰਦੇ ਚ ਵਸਾ ਲਿਆ ਹੈ, ਕਿ ਜਾਂ ਕੇਵਲ ਹਉਮੈ ਦੀ ਪੰਡ ਹੈ, ਸੋਚੀ ਪੈ ਗਿਆ। ਕਹਿਣ ਲੱਗੇ ਤਾਂ ਵਿਚਾਰ ਹੀ ਕਿਸੇ ਗ੍ਰੰਥ ਚੋਂ ਨਹੀਂ ਹੈ। ਉਹ ਕਹਿਣ ਲੱਗਾ ਜੀ ਨਾ ਪੜ੍ਹ ਕੇ ਬੁੱਝਿਆ ਨਾ ਬੁੱਝ ਕੇ ਪੜ੍ਹਨ ਲੱਗਾ। ਕਹਿੰਦੇ ਵੀ ਕੀ ਫਾਇਦਾ ਹੋਇਆ, ਭਾਰ ਚੁੱਕੀ ਫਿਰਦਾ ਹੈ, ਪੜ੍ਹ ਪੜ੍ਹ ਗੱਡੀ ਲੰਘੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀ ਹੈ ਖਾਤ, ਪੜ੍ਹੀ ਹਜੇਤੇ ਬਸ ਬਸ ਪੜ੍ਹੀ ਹਜੇਤੇ ਮਾਸ, ਪੜ੍ਹੀ ਹਜੇਤੀ ਆਲ ਜਾਂ ਪੜ੍ਹੀ ਹਜੇਤੇ ਸਾਸ, ਨਾਨਕ ਲੇਖੀ ਇੱਕ ਗੱਲ ਹੋਰ ਹੋਮਣੀ ਚੱਖਣਾ ਚਾਕ। ਉਹ ਚਰਨੀ ਪੈ ਗਿਆ, ਕਹਿਣ ਲੱਗੇ ਤੁਰ ਪਿਆ। ਕਹਿੰਦੇ ਮਹਾਰਾਜ ਜੀ ਕਹਿੰਦੇ ਪੰਡਿਤ ਜੀ ਕਿੱਧਰ ਜਾ ਰਹੇ ਹੋ? ਕਹਿੰਦਾ ਜੀ ਮੈਂ ਨਾਲ ਨਾ ਆਵਾਂ, ਮੈਂ ਤੇ ਹੰਕਾਰ ਦੀ ਪਾਂਡੀ ਚੁੱਕੀ ਫਿਰਦਾ ਰਿਹਾ ਹਾਂ, ਮੈਂ ਰੋੜ ਆਵਾਂ। ਕਹਿੰਦੇ ਰੋੜਨ ਦੀ ਲੋੜ ਨਹੀਂ, ਆਓ ਗੁਰੂ ਚਰਨਾਂ ਚ ਸੰਗਤ ਚ ਬੈਠਿਆ ਕਿ ਤੇਰੀ ਮੈਲ ਲਾ ਜਾਵੇ ਹਉਮੈ ਦੀ। ਮਹਾਰਾਜ ਜੀ ਜਦੋਂ ਕਹਿੰਦੇ ਜਦੋਂ ਤੱਕ ਮਨ ਨਹੀਂ ਮਾਇਆ ਹੈ, ਤੇ ਇਹ ਵੀ ਨਹੀਂ ਕਿ ਬਾਹਰੋਂ ਬੜਾ ਅਸੀਂ ਸਰੀਰ ਸੁਰ ਧੋ ਲਿਆ ਹੈ, ਬਹੁਤ ਅਤਰ ਫਲੇਲ ਪਾ ਲਏ ਹਨ। ਕਹਿੰਦੇ ਗੱਲ ਇਵੇਂ ਨਹੀਂ ਬਣਨੀ ਹੈ, ਪਹਿਰੇ ਬਾਗਾ ਕਰ ਇਸਾਨਾਨਾ, ਚੋਆ ਚੰਦਨ ਲਾਏ, ਨਿਰਭਉ ਨਿਰੰਕਾਰ ਨਹੀਂ ਚੀਨਿਆ, ਜਿਉਂ ਹਸਤੀ ਨਾ ਵਾਏ। ਕਹਿੰਦੇ ਸੋਹਣੇ ਬਸਤੇ ਚਿੱਟੇ ਪਹਿਨ ਲਏ, ਬੜੇ ਅਤਰ ਫਲੇਲ ਲਾ ਲਏ, ਸੁਗੰਧੀਆਂ ਲਾ ਲਈਆਂ, ਪਰ ਕਹਿਣ ਲੱਗੇ ਮਾਲਕ ਨੂੰ ਚੇਤੇ ਨਹੀਂ ਕੀਤਾ ਹਸਤੀ ਦੇ ਨਵਾਉਣ ਵਾਂਗ ਹੈ। ਉਹਨੇ ਨਵਾਇਆ ਵੀ ਉਹਨੇ ਸਵਾਹ ਮਲ ਲਈ ਉੱਤੇ ਸਾਰੇ ਦੇ ਸਾਰੇ। ਤੋ ਮਹਾਰਾਜ ਕਹਿੰਦੇ ਮਨ ਮੈਲਾ ਹੈ, ਉਸ ਜੀਵ ਦੇ ਕੀਤੇ ਕਰਤਬ ਸਾਰੇ ਮਾਏ, ਜੋ ਵੀ ਕਰਦਾ ਮੈਲ ਚ ਹੀ ਕਰਦਾ ਹੈ ਨਾ, ਜੋ ਵੀ ਹੋਰ ਹਉਮੈ ਦੀ ਮੈਲ ਹੈ। ਤੇ ਇਹਦੇ ਨਾਲ ਤਨ ਧੋਤਾ, ਤਨ ਕੇਵਲ ਧੋਣ ਨਾਲ ਮਨ ਦੀ ਮੈਲ ਨਹੀਂ ਜਾਏਗੀ ਹਉਮੈ ਦੇ।
ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਈ।
ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਦੁਨੀਆਂ ਇਸ ਭਰਮ ਚ ਪੈ ਗਈ ਹੈ ਵੀ ਸ਼ਾਇਦ ਤਨ ਧੋਤਿਆਂ ਹੀ ਗੱਲ ਬਣ ਜਾਣੀ ਹੈ, ਇਹ ਗੱਲ ਇਤਰਾ ਸਿੱਧ ਹੋ ਜਾਣੀ ਵੀ ਇਸ਼ਨਾਨ ਪਾਨ ਕੀਤਾ ਤੇ ਦੋ ਕਦਮ ਜਿਵੇਂ ਦੋ ਭਰਾ ਸਨ ਉਹਨਾਂ ਗੱਡੀ ਪਾ ਲਈ, ਹੁਣ ਗੱਡੀ ਕੀ ਪਾਉਣੀ, ਸ਼ਰਾਬ ਪੀ ਕੇ ਗੱਡੀ 'ਚ ਬਹਿ ਰਹਿਣਾ ਵੀ ਆਪਾਂ ਕਾਰੋਬਾਰ ਕਰੀਏ। ਤੇ ਦੋ ਚਾਰ ਮਹੀਨੇ ਲੰਘੇ ਤੇ ਕਰਜ਼ਾ ਹੋਰ ਚੜ੍ਹ ਗਿਆ, ਕਹਿੰਦੇ ਹੁਣ ਵੇਚ ਦਈਏ ਇਸ ਨੂੰ, ਕੋਈ ਲਵੇ ਨਾ, ਹੁਣ ਉਹ ਟੁੱਟੀ ਭੱਜੀ ਕੌਣ ਲਵੇ। ਉਹ ਇੱਕ ਦਰਿਆ ਦੇ ਕਿਨਾਰੇ ਲੈ ਗਏ, ਕਹਿੰਦੇ ਧੱਕਾ ਲਾ ਕੇ ਇਹਨੂੰ ਸੁੱਟ ਦੀ, ਇਹਨੇ ਕਰਜ਼ਾਈ ਕੀਤਾ, ਵੇਖੋ ਕੀਤਾ ਤਾਂ ਆਪ ਕੁਛ ਨਹੀਂ, ਗੱਡੀ ਦਾ ਕੀ ਕਸੂਰ ਸੀ, ਧੱਕਾ ਲਾਈ ਜਾਣਾ ਤੇ ਕਾਰਨ ਕਿ ਇੱਕ ਜਣਾ ਅੱਗੋਂ ਧੱਕੇ ਇੱਕ ਪਿੱਛੋਂ ਧੱਕੇ, ਨਾ ਗੱਡੀ ਗਾਂਹ ਨਾ ਪਿੱਛਾਂ, ਉੱਥੇ ਦੀ ਉੱਥੇ। ਇਹ ਹੁਣ ਸਾਡਾ ਹਿਸਾਬ ਵੀ ਉਹ ਹੀ ਆ ਵੀ ਦੋ ਚਾਰ ਮਿੰਟ ਇੱਥੇ ਵੀ ਬੈਠੇ, ਮੈਂ ਇੱਕ ਵੀਰ ਨੂੰ ਪੁੱਛ ਬੈਠਾ, ਉਹਨੇ ਰੂਪ ਬਦਲਿਆ ਹੋਇਆ ਸੀ ਸਾਰਾ ਦੁਕਾਨ 'ਤੇ, ਮੈਂ ਗੁਰਮੁਖੋ ਵੀ ਇਹ ਮੈਂ ਪਛਾਣਿਆ ਨਹੀਂ ਤੁਹਾਨੂੰ ਉਸ ਰੂਪ 'ਚ, ਕਹਿੰਦਾ ਉੱਥੇ ਸੰਗਤ ਹੈ, ਇੱਥੇ ਠੱਗੀ ਦਾ ਰੂਪ ਬਣਾ ਲਿਆ ਆਪਾਂ ਨੇ। ਉਹ ਆਪੇ ਕਹਿਣ ਲੱਗ ਪਿਆ, ਕਹਿੰਦੇ ਤੇ ਝੂਠ ਵੀ ਮਾਰਨਾ ਪੈਣਾ। ਮੈਂ ਗੁਰੂ ਨਾਨਕ ਨੇ ਤਾਂ ਕਿਸੇ ਹਲਵੋਂ ਜਿਹਾ ਵੀ ਠੱਗੀ ਨਹੀਂ ਮਾਰੀ, ਉਹਨਾਂ ਸੰਗਤ 'ਚ ਵੀ ਨਹੀਂ ਮਾਰੀ, ਉਹਨਾਂ ਹੱਥ ਵੀ ਚਲਾਇਆ ਅਤੇ ਇੱਥੇ ਕੋਈ ਲੋੜ ਪੈ ਗਈ ਹੈ। ਤੋ ਭਾਵ ਇਹ ਆ ਕਿ ਜਦੋਂ ਇੱਕ ਕਦਮ ਗੁਰੂ ਵੱਲ ਸੰਗਤ 'ਚ ਵੀ ਆ ਕੇ ਜਾ ਕੇ ਸ਼ਰਾਬ 'ਚ ਵੀ ਬਹਿ ਗਏ, ਸੰਗਤ 'ਚੋਂ ਵੀ ਉੱਥੇ ਗਾਣੇ ਵੀ ਸੁਣ ਲਏ, ਸੰਗਤ 'ਚੋਂ ਵੀ ਉੱਥੇ ਭੰਗੜਿਆਂ 'ਚ ਵੀ ਜਾ ਵੜੇ, ਸੰਗਤ 'ਚੋਂ ਉੱਥੇ ਭੈੜੇ ਚੈਨਲ ਵੀ ਦੇਖ ਲਏ, ਈਰਖਾ ਦਵਾਸ 'ਚ ਵੀ ਜਾ ਫਸੇ। ਮਹਾਰਾਜ ਕਹਿੰਦੇ ਜਗਤ ਭਰਮ ਵਿੱਚ ਫਸਿਆ ਹੋਇਆ ਵੀ ਇਹ ਕੇਵਲ ਬਾਹਰੋਂ ਧੋਣ ਨਾਲ ਤੁਹਾਡੀ ਗੱਲ ਨਹੀਂ ਬਣਨੀ, ਮਨ ਦੀ ਮੈਲ ਨਾਮ ਨਾਲ ਉਤਰਨੀ ਹੈ, ਮਨ ਦੀ ਮੈਲ ਸੰਗਤ ਕੀਤਿਆਂ ਉਤਰਨੀ ਹੈ। ਪਰ ਇਸ ਗੱਲ ਨੂੰ ਕੋਈ ਹਜ਼ਾਰਾਂ 'ਚੋਂ ਇੱਕ ਅੱਧ ਨਾਏ ਰਸੀ ਜਿਹੜਾ ਕਾਹ ਵਿਰਲੀ ਜਾਏ ਉੱਥੇ, ਕੋਈ ਇੱਕ ਅੱਧਾ ਜਾਣਦਾ ਹੈ ਦੁਨੀਆਂ 'ਚ, ਕੋਈ ਵੇਲਾ ਕਿਸੇ ਕਿਸੇ ਨੂੰ ਸੋਝੀ ਆਉਂਦੀ ਹੈ, ਉਹ ਫਿਰ ਮਨ ਨੂੰ ਧੋਂਦਾ ਹੈ। ਮਨ ਧੋਵੋ ਸ਼ਬਦ ਲੰਗ ਹੋ, ਉਹ ਮਨ ਨੂੰ ਧੋਣ ਦੀ ਕੀ ਹੈ ਨਿਸ਼ਾਨੀ? ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ।
ਜਪ ਮਨ ਮੇਰੇ ਤੂੰ ਏਕੋ ਨਾਮ।
ਹੁਣ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਵੀ ਮਨ ਸੁਧ ਕਿਵੇਂ। ਕੇਵਲ ਗੁਰੂ ਉਪਦੇਸ਼ ਨਹੀਂ ਦੇ ਰਹੇ, ਹੱਲ ਵੀ ਦੱਸਦੇ। ਕਈ ਵਾਰ ਤੁਹਾਨੂੰ ਬੋਲਣ ਵਾਲੇ ਬੋਲੀ ਜਾਣਗੇ, ਹੱਲ ਤੇ ਆ ਜਾਓ ਕਹਿਣਗੇ ਪਤਾ ਨੀ ਕਿਵੇਂ ਹੈ। ਮਹਾਰਾਜ ਜੀ ਕਹਿਣਗੇ ਇਹ ਮੇਰੇ ਮਨ ਪਿਆਰੇ ਮਨਾ, ਤੂੰ ਇੱਕ ਨਾਮ ਜਪਿਆ ਕਰ ਮਾਲਕ ਦਾ, ਤੂੰ ਇੱਕੋ ਪਰਮਾਤਮਾ ਦਾ ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਜਿਹੜਾ ਤੇਰਾ ਉਧਾਰ ਕਰੇਗਾ।
ਸਤਿਗੁਰ ਦੀਆ ਮੋਕਾ ਇਹੋ ਨਿਧਾਨ।
ਮੇਰੇ ਸਤਿਗੁਰਾਂ ਨੇ ਮੈਨੂੰ ਇਹ ਨਾਮ ਦਾ ਖਜ਼ਾਨਾ ਬਖਸ਼ਿਆ ਤੇ ਇਹੋ ਮੈਂ ਤੈਨੂੰ ਦੱਸ ਰਿਹਾ। ਇਹ ਨਾਮ ਜਪਿਆ ਕਰ, ਇਹ ਬਾਣੀ ਪੜ੍ਹਿਆ ਕਰ, ਤੇ ਬਾਣੀ ਜਦੋਂ ਪੜ੍ਹੇਗਾ ਨਾ, ਇਹ ਬਾਣੀ ਜੋ ਜੀ ਉਹ ਜਾਣੇ ਤਿਸ ਅੰਤਰ ਰਵੇ ਹਰਨਾਮਾ। ਵੇਖੋ ਕਈ ਵਾਰ ਬੰਦਾ ਆਖਦਾ ਮੇਰੇ ਕੋਲ ਜਪਿਆ ਨਹੀਂ ਜਾਂਦਾ, ਬਾਣੀ ਪੜ੍ਹਨ ਲੱਗ ਪਓ। ਕਹਿਣਗੇ ਮਨ ਜ਼ਿਆਦਾ ਦੌੜਦਾ ਹੈ, ਫਿਰ ਕਹਿੰਦੇ ਬਾਣੀ ਦਾ ਪਾਠ ਕਰੋ, ਉਹਦੇ 'ਚ ਮਨ ਟਕਾਓ, ਥੋੜ੍ਹਾ ਕੁ ਟਕਾ ਗਿਆ ਮੂਲ ਮੰਤਰ ਜਾਪ ਕਰੋ, ਜੇ ਦੱਸਿਆ ਵੀ ਹੁਣ ਸ਼ਾਂਤ ਹੈ ਤਾਂ ਫਿਰ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਓ। ਇਹ ਗੁਰੂ ਨੇ ਇੱਕ ਖਜ਼ਾਨਾ ਬਖਸ਼ਿਆ ਸਾਨੂੰ ਸਾਰਾ।
ਰਹਾਉ
ਵਿਸਰਾਮ ਦੇ ਕੇ ਆਖਦੇ ਹਨ,
ਸਿੱਧਾਂ ਕੇ ਆਸਨ ਜੇ ਸਿੱਖੈ, ਇੰਦਰੀ ਵਸ ਕਰ ਕਮਾਈ।
ਪੁੱਛਿਆ ਮਹਾਰਾਜ ਜੀ ਮਨ ਦਾ ਕੋਈ ਹੋਰ ਵੀ ਤਰੀਕਾ ਹੈ ਕਿ ਜੇ ਆਸਨ ਲਾਉਣੇ ਸਿੱਖ ਲਈਏ, ਪ੍ਰਾਣਾਯਾਮ ਸਿੱਖ ਲਈਏ, ਵਾਕਨ ਕਰਕੇ ਜਾਂ ਸਾਹ ਅੰਦਰ ਬਾਹਰ ਕਰਦੇ ਹਾਂ ਐਕਸਰਸਾਈਜ਼ ਕਰਿਆ ਵੀ ਮਨ ਸ਼ੁੱਧ ਹੋ ਜਾਏਗਾ? ਜਿਵੇਂ ਸਿੱਧਾਂ ਨੇ, ਯੋਗੀਆਂ ਨੇ, ਉਹਨਾਂ ਇੱਕ ਤਰੀਕਾ ਬਣਾਇਆ ਸੀ ਵੀ ਇਹਦੇ ਤਰੀਕੇ ਨਾਲ ਮਨ ਸ਼ੁੱਧ ਹੋ ਜਾਂਦਾ ਹੈ, ਮਨ ਜਿੱਤਿਆ ਜਾਂਦਾ ਹੈ। ਤੇ ਤਾਂ ਹੀ ਉਹ ਸਿੱਧ ਮਾਲਕ ਕੋਲ ਆਏ, ਹੰਕਾਰ ਇੰਨਾ ਸੀ, ਜਿੰਨੇ ਉੱਚੇ ਸੀ ਉਨੇ ਹੰਕਾਰ ਦੇ ਟਿੱਲੇ ਤੇ ਵੀ ਸਨ। ਹੁਣ ਗੁਰੂ ਦੇ ਨਾਲ ਚਰਚਾ ਕਰਦੇ ਹੈ, ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਹਨ ਵੀ ਤੁਸੀਂ ਇਸ ਤਰੀਕੇ ਨਾਲ ਕਿਵੇਂ ਮਾਲਕ ਨੂੰ ਪਾ ਲਿਆ, ਪਰਮਾਤਮਾ ਨੂੰ। ਇਹ ਆਸਣਾਂ ਤੋਂ ਬਿਨਾਂ, ਹੱਥ ਯੋਗ ਬਿਨਾਂ ਮਨ ਸ਼ੁੱਧ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਨਹੀਂ, ਮੈਂ ਸਿੱਖਾਂ ਨੂੰ ਭਗਤ ਯੋਗ ਸਿਖਾਇਆ ਹੈ, ਆਨੰਦ ਮਹਿਲਾ ਆਨੰਦਮਈ ਰਸਤਾ ਦੱਸਿਆ ਹੈ। ਇਹਨਾਂ ਹੱਥਾਂ ਯੋਗਾਂ ਦੇ ਨਾਲ ਗੱਲ ਨਹੀਂ ਬਣੇਗੀ। ਮਹਾਰਾਜ ਜੀ ਕਹਿੰਦੇ ਸਿੱਧਾਂ ਦੇ 84 ਆਸਣ ਸਨ, ਜਿਵੇਂ ਪਦਮ ਆਸਣ, ਕਲਪ ਆਸਣ, ਕੁਰਕਟ ਆਸਣ, ਕਪਾਲ ਆਸਣ, ਸਿਰ ਥੱਲੇ ਲਾ ਕੇ ਲੱਤਾਂ ਤਾਂ ਉਹਨੂੰ ਕਰ ਲੈਣੇ ਆ, ਇਹ ਆਸਣ ਪ੍ਰਾਣਾਯਾਮ ਕਰਨਾ, ਇੱਕ ਸਾਹ ਖੇਡਣਾ, ਨਿਉਲੀ ਕਰਮ ਕਰਨੇ, ਜਿਹੜੇ ਮਹਾਰਾਜ ਜੀ ਨੇ ਆਪਣੀ ਬਾਣੀ 'ਚ ਬਖਸ਼ਿਸ਼ ਕੀਤੇ, ਕਈ ਤਰ੍ਹਾਂ ਦੇ ਸਾਧਨ ਜਿਹੜੇ ਮੰਨੇ ਹਨ ਕਿ ਵੇਖੋ ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਨਾ ਉਤਰੇ, ਇਹ ਬੀਜੇ ਲੱਖ ਯਤਨ ਕਰਾਏ। ਪਾਠ ਪੜ੍ਹੇ ਔਰ ਵੇਦ ਵਿਚਾਰੇ, ਨਿਵਲ ਭੂਮਨ ਸਾਧੇ, ਪੰਜ ਜਨਾਂ ਸੋ ਸੰਗ ਨਾ ਸੁੱਟ ਕੇ ਅਹੰ ਅਬੁੱਧ ਬਾਧੇ, ਪਿਆਰੇ ਇਨ ਬਿਰ ਮਿਲ ਨਾ ਜਾਈ ਨਾ ਕੀਏ ਕਰਮ ਅਨੇਕਾ, ਹਾਥ ਰੋ ਸਵਾਮੀ ਕੇ ਦੁਆਰੇ ਬੀਜੇ ਬੁੱਧ ਵਿਵੇਕ, ਮੋਨ ਕੋ ਕਿਰਪਾਤੀ ਰਹੇ ਮਗਨ ਫੋ ਬਨ ਮਾਹੀ, ਧਰਤੀ ਸਭ ਧਰਤੀ ਭਰਮੀ ਦੁਬਦਾ ਸੁੱਟ ਕੇ ਨਾਹੀ। ਇਸ ਸ਼ਬਦ ਵਿੱਚ ਮਹਾਰਾਜ ਨੇ ਸਾਰੇ ਤਰੀਕੇ ਦੱਸੇ ਜਿਹੜਾ ਆਦਮੀ ਕਰਦਾ ਹੈ, ਪਰ ਉਹ ਜੀਰੋਆਂ ਤਾਂ ਲਾਈ ਜਾਂਦਾ ਹੈ। ਜਿਵੇਂ ਕੋਈ ਬੰਦਾ ਸਿਫਰਾਂ ਲਿਖੀ ਜਾਏ, ਇਹ ਸਾਧਨ ਜਿੰਨੇ ਹਨ ਪੁਰਾਣਾ ਜਾਮ ਹੱਥ ਯੋਗ ਦੇ, ਪਰ ਉਹਦੀ ਗਿਣਤੀ ਕਰੇ ਤਾਂ ਉਹਦਾ ਮਾਈਨਸ ਕੋਈ ਮੁੱਲ ਨਹੀਂ ਹੈ, ਪਰ ਉਹਦੇ ਪਹਿਲਾਂ ਏਗਾ ਲੱਗ ਜਾਏ ਤਾਂ ਕੀਮਤ ਵੱਧਦੀ ਹੈ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਹਰ ਕੀਰਤ ਸਾਹ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾ ਤਿਸ ਭੋਗ ਪ੍ਰਾਪਤ, ਜਿਸ ਪੁਰਬ ਲਿਖੇ ਕਲ ਹਨ। ਹਰੀ ਦੀ ਕੀਰਤੀ ਕਰਕੇ ਜੇ ਇਹ ਕੰਮ ਕਰ ਵੀ ਲਿਆ ਜਾਏ, ਸਰੀਰ ਦੀ ਐਕਸਰਸਾਈਜ਼ ਵੀ ਆ, ਨਾਮ ਨਹੀਂ ਜਪੇ, ਫਿਰ ਮਨ ਸ਼ੁੱਧ ਹੋ ਜਾਂਦਾ ਹੈ। ਮਹਾਰਾਜ ਨੇ ਕਹਿੰਦੇ ਸਿੱਧਾਂ ਵਾਲੇ ਆਸਣ ਵੀ ਲਾ ਲਵੇ ਅਤੇ ਸਿੱਖ ਲਵੇ ਆ ਇੰਦਰੇ ਜਿਹੜੇ ਬਾਹਰਲੇ ਅੱਖਾਂ ਕੰਨ ਨੱਕ ਨੂੰ ਮੀਟ ਕੇ ਵਸ ਜਾਏ, ਇਹਨਾਂ ਨੂੰ ਵਸ ਵਿੱਚ ਕਰੇ ਅਤੇ ਵਸ ਕਰਕੇ ਸਾਧਨ ਨੂੰ ਕਮਾਉਣ ਲੱਗ ਪਏ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਹੁਣ ਮਛਿੰਦਰ ਵਰਗੇ ਯੋਗੀਆਂ ਦਾ ਗੁਰੂ ਹੁੰਦਿਆਂ ਵੀ ਅਮਰੂ ਨਾਂ ਰਾਜੇ ਦੀ ਦੇਹ 'ਚ ਪ੍ਰਵੇਸ਼ ਕੀਤਾ ਮਰੇ 'ਚ, ਉੱਥੋਂ ਨਹੀਂ ਇਹ ਪਦਮਣੀਆਂ ਦੇ ਸੁੱਖ ਭੋਗਦਾ ਰਿਹਾ, ਵਾਸ਼ਨਾ ਅਜੇ ਵੀ ਨਹੀਂ ਗਈ, ਮਨ ਨਿਰਮਲ ਨਹੀਂ ਹੋਇਆ ਹੈ।
ਮਨ ਕੀ ਮੈਲ ਨਾ ਉਤਰੈ, ਹਉ ਮੈਂ ਮੈਲ ਨਾ ਜਾਈ।
ਅੱਜ ਕਹਿੰਦੇ ਇਹਨਾਂ ਆਸਣਾਂ ਦੇ ਨਾਲ ਇਹ ਐਕਸਰਸਾਈਜ਼ ਤਾਂ ਹੋ ਸਕਦੀ ਪਰ ਮਨ ਦੀ ਮੈਲ ਨਹੀਂ ਉਤਰੇਗੀ। ਹੁਣ ਵੇਖੋ ਵੀ ਕੋਈ ਭੁੜਕੀ ਜਾਵੇ, ਟੇਕ ਕੇ ਬਹਿ ਜੇ, ਕੁਛ ਕਰੇ, ਜੇ ਨਾਮ ਨਹੀਂ ਜਪਿਆ ਤਾਂ ਮਨ ਚੋਂ ਮੈਲ ਕਹਿੰਦੇ, ਉਹ ਤਾਂ ਉੱਥੇ ਉਹ ਤਾਂ ਦਸਾਂ ਦਿਸ਼ਾਵਾਂ 'ਚ ਦੌੜਦਾ ਹੈ, ਮਨ ਦੀ ਮੈਲ ਨਹੀਂ ਲਏਗੀ। ਔਰ ਅੰਦਰੋਂ ਜਿਹੜੀ ਹਉਮੈ ਦੀ ਮੈਲ, ਮਨ ਦੀ ਮੈਲ ਕੀ ਹੈ, ਹਉਮੈ ਅੰਗਤਾ ਦੀ ਮੈਲ ਨਹੀਂ ਜਾਏਗੀ, ਖਤਮ ਨਹੀਂ ਹੋਏਗੀ।
ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸਰਣ ਆਏ।
ਮਹਾਰਾਜ ਕੋਈ ਤਰੀਕਾ ਨਹੀਂ ਮਨ ਨੂੰ ਸੁਧ ਕਰਨ ਦਾ, ਕਹਿੰਦੇ ਨਹੀਂ ਬਿਲਕੁਲ ਕੋਈ ਨਹੀਂ। ਗੁਰੂ ਅਮਰਦਾਸ ਨੇ ਬਿਲਕੁਲ ਕਹਿ ਦਿੱਤਾ, ਕਹਿੰਦੇ ਇਸ ਮਨ ਨੂੰ ਸੁਧ ਕਰਨ ਦਾ ਕੋਈ ਹੋਰ ਸੰਯਮ ਢੰਗ ਨਹੀਂ ਹੈਗਾ, ਕੋਈ ਤਰੀਕਾ ਨਹੀਂ ਹੈ, ਕੋਈ ਆਖੀ ਜਾਏ ਭਾਵੇਂ। ਤੇ ਕਹਿੰਦੇ ਕਿਹੜਾ ਤਰੀਕਾ ਹੈ? ਕਹਿਣ ਲੱਗੇ ਬਿਨ ਸਤਿਗੁਰ ਕੀ ਸਰਣ ਆਏ, ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਏ ਤੋਂ ਬਿਨਾਂ, ਸੰਗਤ ਕੀਤੇ ਬਿਨਾਂ ਮਨ ਨਹੀਂ ਸਾਫ ਹੋਏਗਾ।
ਸਤਿਗੁਰ ਮਿਲਿਆ ਉਲਟੀ ਭਈ, ਕਹਿਣਾ ਕਿਛੂ ਨਾ ਜਾਏ।
ਜਦੋਂ ਗੁਰੂ ਨੂੰ ਮਿਲੇ ਤਾਂ ਕੀ ਹੋਇਆ, ਉਲਟੀ ਭਈ, ਬਿਰਤੀ ਉਲਟ ਗਈ, ਜਿਹੜੀਆਂ ਵਾਸਨਾਵਾਂ ਸੀ ਉਹ ਘਟਣੀਆਂ ਸ਼ੁਰੂ ਹੋ ਗਈਆਂ, ਹੋਈ ਮਨ ਦੇ ਇਸ ਬਣੇ ਲੱਗ ਗਿਆ। ਹੁਣ ਪਲੜਾ ਹੈ ਤੇ ਭਾਰ ਵੱਧਦਾ, ਇੱਕ ਬੰਨੇ ਥਾਂ ਤਾਂ ਹੋਈ ਜਾਂਦਾ, ਜਦੋਂ ਗੁਰਮਤ ਦਾ ਪਲੜਾ ਭਰਾ ਹੁੰਦਾ ਗਿਆ, ਵਾਸਨਾਵਾਂ ਹੋਈਆਂ ਕੋਈ ਪਰਾਂ ਚਲੀਆਂ ਗਈਆਂ। ਤੇ ਮਹਾਰਾਜ ਜੀ ਕਹਿੰਦੇ ਮਨ ਦੇ ਜਿਹੜੀ ਬਿਰਤੀ ਸੀ ਨਾ, ਸੰਸਾਰਾ ਕਾਰ, ਸੰਸਾਰ ਬੰਨੇ ਵਾਸਨਾ 'ਚ ਸੋਚਦੀ ਸੀ, ਭੱਜ ਦੌੜ ਸੀ, ਮਾਇਆ ਬੰਨੇ ਸੀ, ਉਹ ਉਲਟ ਕੇ ਗੁਰੂ ਵੱਲ ਆ ਗਏ। ਕਹਿਣਾ ਕਿਸੇ ਨੂੰ ਜਾਏ, ਕਹਿਣਗੇ ਇਹਦੇ ਬਾਰੇ, ਉਸ ਅਵਸਥਾ ਬਾਰੇ ਕੀ ਕਿਹਾ ਜਾ ਸਕਦਾ ਹੈ? ਉਸ ਗੁਰਮੁਖ ਦੀ ਜਿਹੜੀ ਇਹ ਬਖਸ਼ਿਸ਼ ਹੋ ਜਾਏ, ਉਹਨੂੰ ਕਹਿਣ ਕਥਨ 'ਚ ਆਉਂਦੀ ਨਹੀਂ ਹੈ।
ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ, ਗੁਰ ਕਾ ਸ਼ਬਦ ਫਿਰ ਜੀਵੈ ਕੋਏ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਕਈ ਇਹ ਵੀ ਲਿਖੇ ਨਾਨਕ ਆਖਦਾ ਹੈ, ਮੈਂ ਹੈਰਾਨ ਨਾ ਵੀ ਨਾਨਕ ਕੋ ਬੱਚਾ ਸੀ। ਚਲੋ ਗੁਰੂ ਨੇ ਤਾਂ ਆਪਣੇ ਨਾਮ ਨਾਲ ਲਾਇਆ ਹੈ, ਪਰ ਸਾਡਾ ਸਤਿਕਾਰਕ ਸ਼ਬਦ ਹੈ ਵੀ ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ, ਆਦਰਮਈ ਸ਼ਬਦ ਹੈ। ਅਤੇ ਮਹਾਰਾਜ ਜੀ ਕਹਿੰਦੇ, ਗੁਰੂ ਪਾਤਸ਼ਾਹ ਕਹਿੰਦੇ, ਕਥਨ ਕਰਦੇ ਹਨ ਵੀ ਜਦੋਂ ਗੁਰੂ ਨੂੰ ਮਿਲਦੇ ਨਾ ਆ ਕੇ, ਫਿਰ ਇਹ ਮਨ ਮਰ ਗਿਆ, ਮਿਲ ਦੋ ਮਰ, ਫਿਰ ਇਹ ਕੁਛ ਨਹੀਂ, ਕਿਉਂਕਿ ਗੁਰੂ ਨੇ ਆਖਿਆ ਜਾਓ ਤੋ ਪ੍ਰੇਮ ਖੇਲਣ ਕਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਕਹਿੰਦੇ ਆਪਣੀ ਮੱਤ ਬਾਹਰ ਛੱਡਿਆ, ਹੁਣ ਭਾਂਡਾ ਭਰਿਆ ਸੀ ਬੜਾ ਮੈਲ ਦਾ, ਕਹਿਣਗੇ ਇਹਦੇ ਵਿੱਚ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਹੁਣ ਦੁੱਧ ਪਾਉਣਾ ਹੋਏ ਭਾਂਡੇ 'ਚ ਤਾਂ ਸਾਫ਼ ਕਰਨਾ ਪੈਂਦਾ, ਉਹਦੇ 'ਚ ਰੋਟੀਆਂ ਵੀ ਪਾ ਦਿਓ, ਦੁੱਧ ਵੀ ਪਾ ਦਿਓ, ਗੰਦ ਵੀ ਪਾ ਦਿਓ, ਤਾਂ ਫਿਰ ਜ਼ਹਿਰ ਜੀ ਬਣ ਜਾਏਗੀ ਨਾ। ਅਸੀਂ ਮਨ ਦੇ ਅੰਦਰ ਸਾਰਾ ਕੁਝ ਵਰਨ ਫਿਰਦੇ ਹਾਂ ਵੀ ਕੰਮ ਦੂਜੇ ਵੀ ਝੂਠ ਬਰਾਡ ਵੀ ਚਲੀ ਜਾਵੇ, ਗੁਰੂ ਨਾਲ ਵੀ ਗੱਲ ਬਣੀ ਰਹੇ। ਕਹਿੰਦੇ ਇਸ ਤਰ੍ਹਾਂ ਬਣਨੀ ਨਹੀਂ ਹੈ, ਜੇ ਤੂੰ ਮੇਰੇ ਕੋਲ ਆਉਣਾ ਹੈ, ਮੇਰੇ ਦਰ 'ਤੇ ਆਉਣਾ, ਤਾਂ ਆਪਣੇ ਮਨ ਦੀਆਂ ਜਿਹੜੀਆਂ ਵਾਸਨਾਵਾਂ ਵਿਦਿਆ ਦੀ ਹਉਮੈ ਦੀ ਧਾਰ, ਇਹ ਮੈਲ ਬਾਹਰ ਛੱਡ ਕੇ ਆ, ਮੈਂ ਤੈਨੂੰ ਸ਼ੁੱਧ ਮੈਲ ਦੇ, ਸ਼ੁੱਧ ਜੀਵਨ ਦੇ ਦੇਵਾਂਗਾ, ਤੇਰੇ ਅੰਦਰੋਂ ਮੈਲ ਉਤਾਰ ਦੇਵਾਂਗਾ। ਮਹਾਰਾਜ ਜੀ ਕਹਿੰਦੇ ਤੂੰ ਇੱਥੇ ਆ, ਅਤੇ ਜਦੋਂ ਤੱਕ ਇਹ ਮਨ ਟੇਕਦਾ ਨਹੀਂ ਹੈ, ਜਦੋਂ ਤੱਕ ਗੁਰੂ ਘਰ ਨਹੀਂ ਆਉਂਦਾ, ਮੈਲ ਵਧੀ ਜਾਏਗੀ, ਇਹ ਮੈਲ ਘਟੇਗੀ ਨਹੀਂ। ਜਦੋਂ ਗੁਰੂ ਨੂੰ ਮਿਲੇ, ਇਹ ਮਨ ਮਰ ਗਿਆ, ਭਾਵ ਦੁਨੀਆ ਨੇ ਵਾਸ਼ਨਾ ਵੱਲੋਂ ਮਾਰਿਆ ਗਿਆ। ਕਹਿੰਦੇ ਫਿਰ ਗੁਰੂ ਦੇ ਸ਼ਬਦ ਨਾਲ ਜੀਵਨ ਮਿਲਿਆ, ਇੱਧਰ ਜੀ ਪਿਆ, ਫਿਰ ਆਤਮਿਕ ਜੀਵਨ ਮਿਲ ਗਿਆ, ਪਹਿਲਾਂ ਪੰਜਾਂ ਪਿਆਰਿਆਂ ਸੀਸ ਦਿੱਤਾ, ਸੀਸ ਲਾਹ ਦਿੱਤੇ ਮਹਾਰਾਜ ਜੀ ਨੇ, ਫਿਰ ਆਪਣਾ ਜੀਵਨ ਦਿੱਤਾ, ਪਿਆਰੇ ਬਣਾ ਲਏ ਆਪਣੇ, ਮੇਰੇ ਪੰਜ ਪਿਆਰੇ ਹਨ, ਉੱਚਾ ਜੀਵਨ ਦੇ ਦਿੱਤਾ। ਪਹਿਲਾਂ ਜੀਵਨ ਕੈਸਾ ਹੋਏਗਾ? ਜਦੋਂ ਸੀਸ ਦਿੱਤਾ ਮਹਾਰਾਜ ਜੀ, ਤੁਹਾਡਾ ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨਿਆ ਭਾਈ। ਅਸੀਂ ਕਹਿੰਦੇ ਸਾਰਾ ਕੁਝ ਗੁਰੂ ਦਾ ਹੈ, ਪਰ ਕਹਿੰਦੇ ਨਹੀਂ ਮੇਰਾ ਸਾਰਾ ਕੁਛ ਛੱਡਣ ਲਈ ਤਿਆਰ ਨਹੀਂ। ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੁਆਰਾ ਉੱਚਾ ਜੀਵਨ ਫਿਰ ਜੀਵਨ ਨੂੰ ਮਿਲ ਜਾਂਦਾ, ਇੱਧਰੋਂ ਦੁਨੀਆਂ ਵੱਲੋਂ ਮਰਨਾ ਪੈਂਦਾ ਹੈ।
ਮਮਤਾ ਕੀ ਮਲ ਉਤਰ ਇਹੋ ਮਨ ਅੱਛਾ ਹੋਏ।
ਜਿਹੜੀ ਮਮਤਾ ਸੀ ਨਾ ਉਹ ਪਕੜ ਜੀ, ਉਹ ਮੈਲ ਲੈ ਗਈ। ਮਮਤਾ ਹੁੰਦੀ ਹੈ ਪਕੜ ਪਦਾਰਥਾਂ ਦੀ, ਮੈਂ ਮੇਰੀ। ਇਹ ਮਨ ਸ਼ੁੱਧ ਹੋ ਗਿਆ, ਇਹ ਮਨ ਹੱਸਾ ਹੋਏ। ਸੋ ਭਾਂਡਾ ਹੱਸਾ ਸੋਏ ਜੋਤ ਸੁਭਾਵ ਸੀ, ਭੈਂਡਾ ਆਤਮਲੀਨ ਧੋਤਾ ਹੱਸਾ ਨਾ ਹੋਵੇ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਜਦੋਂ ਗੁਰੂ ਦਰ ਤੇ ਆਇਆ। ਹੁਣ ਭਾਂਡਾ ਵੇਖੋ, ਕੱਪੜਾ ਹੋਵੇ ਮੈਲਾ ਕਚਾਇਆ, ਤੁਹਾਨੂੰ ਕਦੇ ਵੀ ਆ ਪਹਿਨ ਲਓ, ਆ ਕੋਈ ਜੀ ਚੰਗਾ ਲੱਗੇਗਾ? ਮਹਾਰਾਜ ਜੀ ਕਹਿੰਦੇ ਮੈਨੂੰ ਇਹ ਭਾਂਡਾ ਚੰਗਾ ਨਹੀਂ ਲੱਗਦਾ। ਤੇ ਮਹਾਰਾਜ ਜੀ ਕਹਿੰਦੇ ਫਿਰ ਮਨ ਸ਼ੁੱਧ ਹੋ ਗਿਆ, ਉਹਨਾਂ ਦੇ ਦਾਗਨਾ ਲਾ ਲਿਆ, ਉਹਨਾਂ ਦੇ ਵੀਰ ਆਸਣ ਬਹਿ ਕੇ ਮਹਾਰਾਜ ਜੀ ਉਸ ਤਰ੍ਹਾਂ ਜੀ ਪੰਜ ਪਿਆਰਿਆਂ ਦੇ ਅੱਗੇ ਬੈਠ ਗਏ। ਕਹਿੰਦੇ ਪਿਆਰੇ ਮੈਨੂੰ ਵੀ ਅੰਮ੍ਰਿਤ ਛਕਾ ਦਿਓ, ਗੁਰੂ ਉਹਨਾਂ ਕੋਲ ਅੰਮ੍ਰਿਤ ਮੰਗਦਾ ਹੈ। ਕਹਿੰਦੇ ਮਹਾਰਾਜ ਤੁਸੀਂ ਦਾਤੇ ਸੀ ਸਾਨੂੰ ਇੰਨਾ ਮਾਣ। ਕਹਿੰਦੇ ਨਹੀਂ, ਤੁਸੀਂ ਪੰਜ ਪਿਆਰੇ ਜੇ, ਔਰ ਅੱਜ ਇਹ ਦਾਤ ਮੈਨੂੰ ਦੇ ਦਿਓ, ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ। ਇਹ ਮਾਣ ਸਾਡੇ ਲਈ ਇੱਕ ਨਿਮਰਤਾ ਸਿਖਾਈ, ਪਿਆਰ ਸਿਖਾਇਆ। ਤੋ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਪਾਵਨ ਉਪਦੇਸ਼ ਬਖਸ਼ਿਆ ਹੈ। ਅਤੇ ਆਓ ਅੱਜ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ, ਮਹੀਨੇ ਦੀ ਆਰੰਭਤਾ ਹੈ, ਕੁਛ ਸਮਾਂ ਆਪਾਂ ਇਸ ਮਹੀਨੇ ਦੀ ਵਿਚਾਰ ਕਰਨੀ, ਥੋੜ੍ਹੇ ਕੁ ਸਮੇਂ 'ਚ ਆਓ ਪਿਆਰ ਨਾਲ ਸਰਵਣ ਕਰੀਏ।
ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ।
ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਇਹ 12 ਮਾਹ ਉਚਾਰਨ ਕੀਤਾ ਹੈ ਬਾਣੀ ਦਾ ਪਾਠ, ਸਾਨੂੰ ਕਿਤੇ ਵੀ ਕਿਸੇ ਦੇ ਮਥਾਜ ਨਹੀਂ ਬਣਾਇਆ। ਅਸੀਂ ਆਮ ਪੁਰਾਣੇ ਮੈਂ ਬਜ਼ੁਰਗਾਂ ਨੂੰ ਮਤਾਵਾਂ ਨੂੰ ਦੇਖਦੇ, ਉਹ ਪੰਡਤਾਂ ਪਾਸ ਜਾਣੇ, ਆਟਾ ਲੈ ਜਾਣਾ, ਕਹਿਣਾ ਮਿਸਰ ਜੀ ਦਿਨ ਦੱਸੋ ਕਿਹੜਾ ਚੜਿਆ ਹੈ। ਉਹਨਾਂ ਉਹਦੇ ਕੋਲ ਸੁਣ ਕੇ ਮਨ ਬਣਾ ਲੈਣਾ ਵੀ ਇਹ ਦਿਨ ਵਧੀਆ ਮਹੀਨਾ ਲੰਘੇਗਾ। ਅੱਜ ਵੀ ਇਸ ਤਰ੍ਹਾਂ ਹੈ। ਤੋ ਕਈ ਵਾਰ ਤਾਬਿਆਂ ਬੈਠਿਆਂ ਤਰਨ ਤਰਨ ਸਾਹਿਬ ਇਸ ਤਰ੍ਹਾਂ ਸੀ ਦਰਬਾਰ ਸਾਹਿਬ, ਤੋ ਕਈ ਤਾਂ ਇਸ ਤਰ੍ਹਾਂ ਸੀ। ਇੱਕ ਤੀਜੇ ਦਿਨ ਆਇਆ, ਕਹਿੰਦੇ ਗਿਆਨੀ ਜੀ ਮਹੀਨਾ ਕਿਹੜਾ ਚੜਿਆ, ਮੈਂ ਤਾਂ 3 ਦਿਨ ਹੋ ਗਏ ਚੜੇ ਨੂੰ। ਕਹਿੰਦੇ ਮੈਂ ਆਇਆ ਹੀ ਨਹੀਂ ਸੀ ਉਸ ਦਿਨ ਦਾ, ਮੈਨੂੰ ਅੱਜ ਦੱਸ ਦਿਓ। ਉਹਨੇ ਫਿਰ ਮਹੀਨਾ ਆਉਣਾ ਹੀ ਨਹੀਂ। ਤੋ ਇਹ ਗਰੀਬ ਨਿਵਾਜ ਨੇ ਜੋ ਸਾਨੂੰ ਉਪਦੇਸ਼ ਦਿੱਤਾ ਨਾ, ਇਸ ਮਹੀਨੇ ਦੁਆਰਾ ਆਪਾਂ ਉਹ ਸਰਵਣ ਕਰਨਾ ਹੈ, ਕਿਉਂਕਿ ਸਾਨੂੰ ਉਹਨਾਂ ਹਰ ਮਹੀਨੇ ਪ੍ਰਤੀ ਉਪਦੇਸ਼ ਦਿੱਤਾ ਹੈ। ਜਿੱਥੇ ਅਸੀਂ ਬੈਠੇ ਬਾਹਰ ਪਾਲਕੀ ਸਾਹਿਬ ਬਣੀ ਹੈ, ਉੱਥੇ ਬੈਠ ਕੇ 12 ਮਾਹ ਉਚਾਰਿਆ ਮਹਾਰਾਜ ਜੀ ਨੇ ਸਿੱਖਾਂ ਦੀ ਬੇਨਤੀ ਤੇ। ਮਹਾਰਾਜ ਸਾਨੂੰ ਆਮ ਹੋਰਨਾਂ ਦੇ ਅਧੀਨ ਹੋਣਾ ਪੈਂਦਾ, ਨਾਮ ਸੁਣ ਜਾਈਦਾ, ਸਾਨੂੰ ਐਸੀ ਬਾਣੀ ਉਚਾਰੋ ਜੋ ਸੁਣਦਿਆਂ ਸੁਣਦਿਆਂ ਅਰਥਾਂ ਦਾ ਪਤਾ ਲੱਗ ਜਾਏ। ਭਾਵੇਂ ਕਿ 12 ਮਾਹ ਤੁਖਾਰੀ ਸੰਤਾਂ ਜੀ ਗੁਰੂ ਨਾਨਕ ਦੇਵ ਜੀ ਨੇ ਵੀ ਉਚਾਰਨ ਕੀਤਾ ਹੈ, ਅਸਨ ਆਓ ਪੁਰ ਸਾਤਨ ਝੂਰ ਮੋਈ, ਉੱਥੇ ਵੀ ਮਹਾਰਾਜ ਨੇ ਉਚਾਰਨ ਕੀਤਾ। ਤੋ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਇਸ ਮਹੀਨੇ ਦੁਆਰਾ ਪ੍ਰੇਸ਼ ਕਰਦੇ ਹਨ ਕਿ ਅੱਸੂ ਦੇ ਮਹੀਨੇ ਦੁਆਰਾ ਜਦੋਂ ਜੀਵ ਇਸ ਦੇ ਅੰਦਰ ਪ੍ਰੇਮ ਦਾ ਇੱਕ ਅਸਾਲਾ ਅਮਾਹ ਹੁੰਦਾ ਹੈ, ਉਤਸ਼ਾਹ ਪੈਦਾ ਹੁੰਦਾ, ਪ੍ਰੇਮ ਦਾ ਅਸਾਲਾ ਪੈਦਾ ਕਰਦਾ ਹੈ। ਜਦੋਂ ਅੰਦਰ ਪ੍ਰੇਮ ਪੈਦਾ ਹੋਏ, ਉਤਸ਼ਾਹ ਪੈਦਾ ਹੋਏ, ਤੇ ਫਿਰ ਉਹ ਪਰਮਾਤਮਾ ਨੂੰ ਮਿਲਣ ਦਾ ਰਸਤਾ ਲੱਭਦਾ ਹੈ। ਕਿਉਂ ਮਿਲੀਏ ਹਰ ਜਾਏ, ਉਤਸ਼ਾਹ ਹੋਇਆ ਹੋਇਆ ਪੁੱਛਦਾ ਵੀ ਕਿਵੇਂ ਉਸ ਪਰਮਾਤਮਾ ਨੂੰ ਮਿਲਿਆ ਜਾਵੇ। ਉਹਦੀ ਕਿਹੜੀ ਜਗ੍ਹਾ ਜਿੱਥੇ ਜਾ ਕੇ ਉਹਦਾ ਮਿਲਾਪ ਹੋਏ ਹਰ ਜਾਏ। ਅਤੇ ਮਹਾਰਾਜ ਜੀ ਕਹਿੰਦੇ ਹਰ ਜਗ੍ਹਾ ਹੀ ਹੈ, ਵੀ ਹਰ ਥਾਂ ਵਿਆਪਕ ਹੈ ਪਰਮਾਤਮਾ, ਉਹਨੂੰ ਕਿਵੇਂ ਮਿਲਿਆ ਜਾਵੇ।
ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਈ।
ਵੀ ਤੂੰ ਕਿਉਂ ਮਿਲਣਾ ਚਾਹੁੰਦਾ, ਕਈ ਵਾਰ ਪੁੱਛ ਲੈਂਦੇ। ਕਹਿੰਦੇ ਮੇਰੇ ਮਨ ਤੇ ਤਨ ਵਿੱਚ ਉਹਨੂੰ ਮਿਲਣ ਦੀ ਬਹੁਤ ਪਿਆਸ ਲੱਗੀ ਹੋਈ, ਹਰ ਦਰਸ਼ਨ ਕੀ ਪਿਆਸ ਕਨੇਰੀ। ਹੁਣ ਜੇ ਪਿਆਸ ਲੱਗੇ ਹੀ ਨਾ, ਜਿਨ ਕੋਲ ਲੱਗੀ ਪਿਆਸ ਅੰਮ੍ਰਿਤ ਸੇਖ ਆਏ। ਹੁਣ ਕਈ ਵਾਰ ਇੱਕ ਵੀਰ ਕੋਈ ਪੁੱਛਣਗੇ ਵੀ ਨਾਮ ਕਿਵੇਂ ਜਪੀਦਾ ਹੈ, ਅਤੇ ਮੈਂ ਪੰਜਾਂ ਪਿਆਰੇ ਨੇ ਨਾਮ ਦਿੱਤਾ, ਕਹਿੰਦੇ ਹਾਂ ਦਿੱਤਾ, ਮੈਂ ਦੱਸਿਆ ਨਹੀਂ, ਕਹਿੰਦੇ ਦੱਸਿਆ ਸੀ। ਜਿਹੜਾ ਮੁੜ ਮੁੜ ਪੁੱਛਦਾ ਹੈ ਉਹਦਾ ਭਾਵ ਹੈ ਕਿ ਉਹ ਜਪਦਾ ਨਹੀਂ ਹੈ। ਹੁਣ ਰੋਟੀ ਸਾਹਮਣੇ ਪਈ, ਆਖੇ ਵੀ ਰੋਟੀ ਖਾਣੀ ਕਿਵੇਂ ਹੈ, ਕੋਈ ਤਰੀਕਾ ਹੈ? ਤੂੰ ਜਿਹੜਾ ਦਿੱਤਾ ਵੀ ਉਹਨੂੰ ਜਪੋ। ਅਤੇ ਮਹਾਰਾਜ ਜੀ ਕਹਿੰਦੇ ਸਾਡੇ ਅੰਦਰ ਇੱਕ ਦਰਸ਼ਨਾਂ ਦੀ ਪਿਆਸ ਪੈਦਾ ਹੋਈ। ਪਿਆਸ ਪੈਦਾ ਨਹੀਂ ਹੈ, ਉਵੇਂ ਪਾਣੀ ਪਾਣੀ ਕਰੇ ਜਾਂਦਾ ਹੈ, ਪਾਣੀ ਫੜਾਇਆ ਪਰ ਡੋਲ ਦਿੱਤਾ, ਕਿਉਂਕਿ ਪਿਆਸ ਹੈ ਨਹੀਂ। ਮਹਾਰਾਜ ਜੀ ਕਹਿੰਦੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹੇ ਭਾਈ, ਕੋਈ ਹੈ ਐਸਾ ਜਿਹੜਾ ਸਾਨੂੰ ਪਰਮਾਤਮਾ ਨਾਲ ਮਿਲਾਵੇ? ਮਾਤਾ ਭਾਗ ਭਰੀ ਕਸ਼ਮੀਰ 'ਚ ਬੈਠੀ ਹੈ, ਉਹ ਰੋਜ਼ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੀ ਹੈ, ਮਹਾਰਾਜ ਜੀ ਆਓ, ਮੈਂ ਚੋਲਾ ਬਣਾਇਆ ਆਪ ਸੂਤ ਕੱਢ ਕੇ ਤੁਹਾਨੂੰ ਪਹਿਨਾਉਣਾ ਹੈ। ਹੁਣ ਪਿਆਸ ਪੈਦਾ ਹੋਈ ਨਾ, ਅਤੇ ਉਹਦੀ ਮਾਤਾ ਨੂੰ ਉਹਦੇ ਪੁੱਤਰ ਨੂੰ ਸਾਈਂ ਦਾ ਨੂੰ ਲੋਕ ਆਉਂਦੇ ਵੀ ਤੂੰ ਮਾਂ ਤੇਰੀ ਕਮਲੀ ਵੀ ਗੁਰੂ ਕਿਵੇਂ ਆਏ, ਕਹਿੰਦਾ ਪਹਾੜਾਂ ਜਾਓ ਅੰਮ੍ਰਿਤਸਰ ਚੋਲਾ ਦੇ ਆਓ। ਉਹ ਕਹਿੰਦੇ ਜਦੋਂ ਆਉਣਗੇ ਤਾਂ ਉਦੋਂ ਪਹਿਨਾਵਾਂਗੇ। ਦੇਖੋ ਗੁਰੂ ਦੇ ਪ੍ਰਤੀ ਕੋਈ ਕਦਮ ਰੱਖੇ ਗੁਰੂ ਯਾਦ ਕਰਦਾ ਹੈ। ਫਿਰ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਚੱਲਦੇ ਉਸ ਮਾਂ ਦੇ ਘਰ ਗਏ ਕਸ਼ਮੀਰ ਦੇ ਵਿੱਚ ਸ੍ਰੀਨਗਰ। ਆਵਾਜ਼ ਮਾਰੀ, ਮਾਂ ਲਿਆ ਮੈਂ ਆ ਗਿਆ ਚੋਲਾ ਪਹਿਨਣਾ। ਮਾਂ ਨਿਹਾਲ ਹੋ ਗਏ, ਢਾਕੇ 'ਚ ਬਲਾਕੀ ਦਾਸ ਦੀ ਮਾਤਾ ਗੁਰੂ ਤੇਗ ਬਹਾਦਰ ਨੂੰ ਯਾਦ ਕਰ ਰਹੀ ਹੈ, ਸਤਿਗੁਰੂ ਜੀ ਆਓ ਮੈਨੂੰ ਇਸ ਗ੍ਰਹਿ 'ਚ ਬਹਿ ਕੇ ਆਪ ਦਰਸ਼ਨ ਦਾਰੇ ਬਖਸ਼ੋ। ਗੁਰੂ ਉੱਥੇ ਪਹੁੰਚਦਾ ਹੈ, ਪਲੰਘ ਕੱਸਿਆ ਹੈ, ਉਹਦੇ ਕੋਲ ਬਹਿ ਕੇ ਮਾਂ ਧੂਫ ਬੱਤੀ ਕਰਦੀ ਵੀ ਜਦੋਂ ਗੁਰੂ ਆਊਗਾ ਇਹਦੇ 'ਤੇ ਬਿਠਾਉਣਾ ਹੈ। ਮਹਾਰਾਜ ਜੀ ਗਏ ਉੱਤੇ ਬਿਠਾ ਲਿਆ, ਦਰਸ਼ਨ ਦਾਰੇ ਕੀਤੇ, ਮਾਂ ਨਿਹਾਲ ਹੋ ਗਈ। ਕੁਝ ਦਿਨ ਲੰਘੇ, ਕਹਿੰਦੇ ਮਾਂ ਮੈਨੂੰ ਆਗਿਆ ਦੇ ਮੈਂ ਅੱਗੇ ਜਾਣਾ ਸੰਗਤਾਂ ਨੂੰ। ਕਹਿੰਦੇ ਤੁਸੀਂ ਆਏ ਨਹੀਂ ਜਲਦੀ, ਮੈਂ ਜਾਣ ਨਹੀਂ ਦੇਣਾ, ਮੇਰੀ ਮਰਜ਼ੀ ਨੂੰ ਪਾਉਂਦਾ ਮੈਂ ਭੇਜਾਂਗੇ। ਕਹਿੰਦੇ ਮਾਂ ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਕਹਿੰਦੇ ਮੈਂ ਬੜੇ ਚਿਰਾਂ ਤੋਂ ਦਰਸ਼ਨ ਨਾਰਿਆਂ ਦੀ ਲੋਚਦੀ ਹਾਂ। ਕਹਿਣ ਲੱਗੇ ਇੱਕ ਤਰੀਕਾ ਦੇ ਦਿੰਦੇ, ਮਾਂ ਇਸ ਪਲੰਘ ਕੋ ਬਹਿ ਕੇ ਅੰਮ੍ਰਿਤ ਵੇ ਜਾ ਕੇ ਜਾਪ ਕਰੀ, ਮੈਂ ਰੋਜ਼ ਬੈਠਿਆਂ ਦਿਖਾਈ ਦੇ ਦਿਆ ਕਰਾਂਗਾ, ਰੋਜ਼ ਦਰਸ਼ਨ ਦੇ ਦਿਆ ਕਰਾਂਗਾ। ਅਨਕ ਰੂਪ ਖਿਨ ਮਾਂ ਹੀ ਕੁਦਰਤ ਧਾਰਦਾ, ਉਹ ਗੁਰੂ ਹਰ ਥਾਂ ਵਿਆਪਕ ਹੈ। ਮਹਾਰਾਜ ਜੀ ਨੂੰ ਇਸ ਤਰ੍ਹਾਂ ਦੀ ਪਿਆਸ ਬਣਾਏ ਤੇ ਉਹ ਪ੍ਰਭੂ ਹੀ ਮਿਲ ਜਾਂਦਾ ਹੈ।
ਸੰਤ ਸਹਾਈ ਪ੍ਰੇਮ ਕੇ ਹਾਂ ਤਿਨ ਕੈ ਲਾਗਾ ਪਾਏ।
ਕੁਛ ਹੈ ਕੋਈ ਨਾ, ਸੰਤ ਸੰਤ ਜਨ ਸਾਂਤ ਆਤਮਾ ਵਾਲੇ ਗੁਰਮੁਖ, ਕੋਈ ਉਹਨਾਂ ਨੂੰ ਬੇਨਤੀ ਕਰੇ ਉਹ ਫਿਰ ਸਹਾਇਕ ਹੁੰਦੇ ਹੈ। ਸੰਤ ਸਹਾਈ ਪ੍ਰੇਮ ਕੇ ਹਾਂ ਤਿੰਨ ਕਹਿ ਲਾਗਾ ਪਾਏ। ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦੀ ਹਾਂ, ਉਹਨਾਂ ਦੇ ਚਰਨਾਂ ਨਾਲ ਲੱਗੀਏ, ਉਹ ਮਿਲਾ ਦਿੰਦੇ ਹੈ। ਭਾਈ ਭਗਤੂ ਜੋ ਸੇਵਾ ਕਰਦੇ ਹੈ ਕਾਂਬਿਆਂ ਨੂੰ, ਉਹਨਾਂ ਦੀ ਨਿਗਰਾਨੀ ਕਰਦੇ। ਗੁਰੂ ਹਰਿ ਸਾਹਿਬ ਨੇ ਕਿਹਾ ਭਾਈ ਭਗਤ ਤੁਸੀਂ ਖੇਤੀ ਕਰਾਇਆ। ਇੱਕ ਫੇਰੀ ਵਾਲਾ ਆਉਂਦਾ ਹੈ, ਕਹਿੰਦੇ ਭਾਈ ਭਗਤ ਕੰਮ ਜ਼ਿਆਦਾ ਕਰਾਉਂਦੇ ਜੇ ਘਿਓ ਤੁਸੀਂ ਦਿੰਦੇ ਨਹੀਂ ਗੇ। ਉਹਨੂੰ ਆਵਾਜ਼ ਮਾਰੀ, ਕਹਿੰਦੇ ਨਾ ਕਾਮਿਆਂ ਨੂੰ ਪਲੀ ਪਲੀ ਘਿਓ ਦੀ ਨਾ ਸ਼ੱਕਰ ਪਾ ਕੇ ਦੇ ਜਿਆ ਕਰ। ਵੇਖੋ ਸਹਾਇਕ ਹੈ ਸੰਤ ਪ੍ਰਭੂ ਨਾਲ ਮਿਲਦੇ, ਪਰ ਉਹ ਆਪਣੇ ਨਾਲ ਨਹੀਂ ਜੋੜਦੇ ਐਸੇ ਗੁਰਮੁਖ ਜਨ ਸੰਤ। ਉਹ ਕਹਿਣਗੇ ਗੁਰੂ ਚਰਨਾਂ ਨਾਲ ਜੋੜ, ਉਹ ਸਹਾਇਕ ਹਨ ਸਤਸੰਗੀ ਪੁਰਸ਼। ਉਹ ਘਰੇ ਗਿਆ, ਕਹਿਣਗੇ ਕੱਲ੍ਹ ਨੂੰ ਧੁੱਪਾ ਮਿਲ ਲਵੇਂ ਅਤੇ ਦੱਸਦੀ ਕਿੰਨਾ ਘਟਿਆ, ਉਹਨੇ ਪੈਸੇ ਲੈ ਜਿਆ ਕਰੇ। ਜਦੋਂ ਘਰੇ ਸਵੇਰੇ ਉੱਠਿਆ, ਵੇਖਿਆ ਕਿ ਉਹ ਭਾਂਡਾ ਫੇਰ ਭਰਿਆ ਕਿ ਉਹਦਾ, ਉਵੇਂ ਹੈਰਾਨ ਹੋ ਗਿਆ। ਉਹ ਕਹਿਣ ਲੱਗੇ ਭਾਂਡਾ ਤਾਂ ਖਾਲੀ ਸੀ, ਕਿੱਥੋਂ ਆਇਆ? ਜੋ ਕਹਿੰਦੇ ਉਸ ਗੁਰਮੁਖ ਨੇ ਜੀਵਨ ਨੂੰ ਮੇਰਾ ਭਰੇ ਗਿਆ। ਵੇਖੋ ਸੁੱਤ ਜਾਗ ਪਏ, पूर्व कर्म अंकर जा प्रगटे पेट पुरख रसक बैर आगे मिट्टी अंधेर मिलत हर नानक जन्म जन्म की सोई जागे। फिर सुत जागती है ते आया चरणा च कहिंदे घिओ कहिंदे ने भाई भगत मैनू वी कामा बना लो अपना सिख बना लो। कहिंदे सिख तां मैं नहीं बनिया अजे तक। कहिंदे आ मैं तैनूं गुरहरि साहिब दे चरणा च ले जांदा हां। गुरु चरणा च गए महाराज ने आख्या ओ परोपकारी भगतो जी जोड़ के लियाए जे पुछे तेरा नां कहिंदे मैनूं फेरी वाहे आंदे। कहिंदे अज तू भाई फेरू बन गया है। उन्हां दी संपर्दा चल रही है। इस तरह गुरमुख जन अज भी हैं। समय समय ऐसे गुरमुख हैं जेड़े केवल गुरु नाल जोड़दे ते महाराज जी कहिंदे सहायक हुंदे परमात्मा नाल जोड़दे।
वेण प्रभ क्यों सुख पाईऐ दूजी नाही जाए।
प्रभु बिना तो सुख ही नहीं मिलना। भी दूजी थां कोई नहीं ता ही चलना चाहिए। पुछया भी जा कदे होर चलिया जा। कहिंदे महाराज कोई थां ही नहीं है जिथे सुख मिलना है। जिस थां ते जाके मन बे मैं तेरे दर ते आ पिया हां।
जिनी चाखिया प्रेम रस से तृप्त रहे आगाए।
जिन्हां ने उस परमात्मा दे प्रेम रस नूं नाम रस नूं चख लिया है ना मान लिया है वह इस दुनिया वालों भी तृप्त हो गए। लोग दे सुखां वालों भी रज गए। तृप्त होए रहे आ गए। एक तृप्ति हुंदी भी प्रसादा छक लिया है। एक जे कोई आके कहिंदा नहीं मैं तां गले तक रज गया हुण मैनूं लोड़ नहीं है। उन्हां नूं जे धरती सब पंचन कर दीजे बिन नावै अवर न पाए। उन्हां गुरमुखां नूं आखे भी तू दुनिया दा राज लै लै। बाबा बंदा सिंह बहादुर नूं तू साडा आगू बन जा। कहिंदे मैं गुरु दी खुशी लैणी तुहाडी नहीं लैणी है। भाई मनी सिंह का बन बन कढ़ता कहें कि मैं संसार दीआं वासनावां तों परां हां मैं गुरु की खुशी लैनी है। वह तृप्त हो जाते रज जाते हैं।
आप त्याग बिनती करे लेहो प्रभु लड़ लाए।
किस तरह ने तो आकड़िया रहे। कहिंदे आपां त्याग के हमें छड़ के गुरु चरणा च अरदास करे महाराज। हे मालक मैनूं अपने लड़ ना ला लो। मेल लहो दयाल तैपे द्वारिया रख लेवो दीन दयाल प्रमत बोहारिया। महाराज जी मैं बड़ा हंब गया हाँ हूं तेरे दर ते आ गया हाँ।
जो हर कंत मिलाईया से विछुड़ कत हे ना जाए।
पति ने मेल नहीं है परमात्मा ने अपने विछड़ के किते नहीं जाते। फिर ब्रह्म ब्रह्म मिले कोई ना साके भिन्न कर बलराम जीओ। जो एक बार कोई मिल जाए ना फिर कुछ कोई कर ले आरा फिर जाए बंद मन कटिया जाए चरखिया ने चाड़िया जाए फिर खोपड़े लै जाए फिर उन्होंने तोड़िया नहीं जा सकता। आप कई बार कह दें वेखो जी फलाना सिख टुट गया। मैंने वो सिख ही नहीं बने जो टुट गया है अजे सिखी नहीं सी। तो सिख ना जो गुरु ना मिल गया परमात्मा ना फिर कभी फिर विछोड़ा नहीं हुंदा है।
रब विण दूजा को नहीं नानक हर शरणाए।
प्रभु बिना दूजा कोई भी बालक नहीं। परमात्मा बिना तुहाडा कोई सहायक नहीं है। सो मैं तो ओदी शरण आया हाँ। गुरु कहिंदे मैं तो ओदी शरण हाँ गुरु अर्जन देव जी। ते आपां कोई होर बन्ने किते तुरे फिरीए मत्थे टेकी जाइए किसी होर नूं पुछां पुछां पुछी जाइए इहदे तुसीं वी मालक दी शरण आ जाओ।
असो सुखी वसंदिया जिन्ना मया हर राए।
असो दे महीने च ओ जीव स्त्रियां सुख च वसदियां जिन्हां उत्ते परमात्मा दी हरी राय दी मेहर है। मेहर किहदे ते जिहड़े संगत करदे वासनावां छड दित्तियां हन केवल गुरु दी टेक है उहदे आसरे रहिंदे हन। इस तरह यह जीवन नूं लै लई। असू दा महीना साडा जीवन है। वह जीवन सुखी हो जाते हैं जिन्हां ते मालक की कृपा हो जाती है। गुरु अर्जन देव महाराज ने सानू अज इस महीने द्वारा उपदेश बख्शिया और अज दे उपदेश गुरु अमरदास दे पावन जो हुक्मनामे आए उन्हां दी आपने विचार श्रवण की हुई बेअंत रानी भुलां चुकां की क्षमा बख्शिश करनी। ਅੱਗੇ ਤੋਂ ਗੁਰੂ ਪਾਤਸ਼ਾਹ ਸਮਤ ਬਖਸ਼ਿਸ਼ ਕਰੇ।
ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਇ ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।